ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਸਤਿਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲਾਗੋ ਭਾਓ ਉਸ ਨੂੰ ਸੁਖ ਨਾ ਉਪਜੈ ਭਾਵੈ ਸੋ ਗੇੜਾ ਆਵੋ ਜਾਓ ਸਤਿਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲਾਗੋ ਭਾਓ ਉਸ ਨੂੰ ਸੁਖ ਨਾ ਉਪਜੈ ਭਾਵੈ ਸੋ ਗੇੜਾ ਆਵੋ ਜਾਓ ਨਾਨਕ ਗੁਰਮੁਖ ਸਹਿਜ ਮਿਲੈ ਸੱਚੇ ਸਿਉਂ ਲਿਵ ਲਾਓ ਮਹੱਲਾ ਤੀਜਾ ਇਹ ਮਨ ਐਸਾ ਸਤਿਗੁਰ ਖੋਜ ਲਹੋ ਜਿਤ ਸੇਵਿਐ ਜਨਮ ਮਰਨ ਦੁਖ ਜਾਏ ਸਹਿਸਾ ਮੂਲ ਨਾ ਹੋਵਈ ਹਉਮੈ ਸ਼ਬਦ ਜਲਾਏ ਕੂੜੈ ਕੀ ਪਾਲ ਵਿੱਚੋਂ ਨਿਕਲੈ ਸੱਚ ਵਸੈ ਮਨ ਆਏ ਅੰਤਰ ਸ਼ਾਂਤ ਮਨ ਸੁਖ ਹੋਏ ਸੱਚ ਸੰਜਮ ਕਾਰ ਕਮਾਏ ਨਾਨਕ ਪੂਰਾ ਕਰਮ ਸਤਿਗੁਰ ਮਿਲੈ ਹਰ ਜੀਉ ਕਿਰਪਾ ਕਰੇ ਰਜਾਏ ਪੌੜੀ ਜਿਸ ਕੈ ਘਰ ਦੀਵਾਨ ਹਰ ਹੋਵੇ ਤਿਸ ਕੀ ਮੁੱਠੀ ਵਿੱਚ ਜਗਤ ਸਭ ਆਇਆ ਤਿਸ ਕੋ ਤਲ ਕੀ ਕਿਸੈ ਦੀ ਨਾਹੀ ਹਰ ਦੀਬਾਨ ਸਭ ਆਨ ਪੈਰੀ ਪਾਇਆ ਮਾਨਸਾ ਕਿਹੋ ਦੀਬਾਨ ਹੋ ਕੋਈ ਨਸ ਭਜ ਨਿਕਲੈ ਹਰ ਦੀਬਾਨ ਹੋ ਕੋਈ ਕਿੱਥੇ ਜਾਇਆ ਸੋ ਐਸਾ ਹਰ ਦੀਬਾਨ ਵਸਿਆ ਭਗਤਾਂ ਕਾ ਹਿਰਦੈ ਤਿੰਨ ਰਹਿੰਦੇ ਖੋਹਦੇ ਆਨ ਸਭ ਭਗਤਾਂ ਅੱਗੇ ਖਲਵਾਇਆ ਹਰ ਨਾਵੈ ਕੀ ਵਡਿਆਈ ਕਰਮ ਪ੍ਰਾਪਤ ਹੋਵੇ ਗੁਰਮੁਖ ਵਿਰਲੈ ਕਿੰਨੈ ਧਿਆਇਆ ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕੈ ਹਿਰਦੈ ਤਿੰਨ ਰਹਿੰਦੇ ਖੂਹਦੇ ਆਨ ਸਭ ਭਗਤਾਂ ਅੱਗੇ ਖਲਵਾਇਆ ਹਰ ਨਾਵੈ ਕੀ ਵਡਿਆਈ ਕਰਮ ਪ੍ਰਾਪਤ ਹੋਵੇ ਗੁਰਮੁਖ ਵਿਰਲੈ ਕਿੰਨੈ ਧਿਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸ਼ਬਦ ਗੁਰੂ ਛਤਰ ਚਬਰ ਤਖਤ ਦੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੁੰਦੇ ਆ ਆਏ ਅੱਜ ਦੇ ਪਾਵਨ ਹੁਕਮ ਨੂੰ इस समय आप जी ने गुरुद्वारा मंजी साहिब दीवान हाल श्री अमृतसर साहिब जी दे दर तो श्रवण करना कीता है। आओ साहिब दी असीस ते बख्शिश लईए। पावन शब्द विचार आरंभ करन तो पहला एक वारी अपने भले लई अते सरबत दे भले लई बड़े प्यार विच भर के सारे आखो सतनाम वाहे गुरु वाहे गुरु वाहे गुरु
सतनाम श्री वाहे गुरु साहिब जी सलोक महला तीजा सतगुर की प्रतीत ना आईया शब्द ना लागू पाओ।
ये पावन शब्द श्री गुरु ग्रंथ साहिब जी महाराज जी दे 591 अंग ते सुभाविमान है। दो सलोक ने अते एक पौड़ी है। साहिब धन गुरु अमरदास पातशाह जी इस पावन उपदेश विच तमाम जगत नू एक गल समझांदे ने, भलिया गुरु कोल आउणा होर गल है अते गुरु ते भरोसा रख के गुरु ते बोलां ते प्रतीत रख के ते शब्द नाल प्यार करके जीना ओ कोई होर गल है। अगर कोई गुरु पास आंदा है अकेला मत्था टेक के चला जांदा है, हजूर कहंदे ने तू चाहुंदा है मैनू अनंत सुख झोली विच पैन, सर्ब सुख झोली विच तां पै सकदे ने जे सतगुरु ते प्रतीत रखेगा ते शब्द नाल प्यार करेगा। जे सतगुरु दी प्रतीत नहीं आई, सतगुरु ते तेरी श्रद्धा नहीं बनी, तू सतगुरु ते भरोसा नहीं रखे, ये गल सच है। वो बंदे गुरु कोल आंदे ते रहे, गुरु कोल बैठते भी रहे, पर गुरु दे बोलां ते प्रतीत नहीं सी, और कह लईए वो गुरु दी बख्शिश दे पात्र ना बन सके। कदी गुरु नानक महाराज जी का ही इतिहास लै लो, आवन वाले ते बहुत सन, नज़दीक रहन वाले भी बहुत सन, पर एक अदीब कहिंदा है मैं जदों उस इतिहास नूं वाच के देखदा ते तृप्ता ने जानियो पुत, कालू ने जानियो सुत, लालू ने भतीजा, मूले जानियो सो जवाई है, चंदो रानी संबंधी जय राम साले कर, मूर्खों ने जानियो गुरु नानक कुराही है, श्री चंद लक्ष्मी दास जानियो बाप रूप, नानकी ने जानियो रब रूप मेरो भाई है, श्री गुरु अंगद ने जानियो अकाल रूप, श्री गुरु अंगद ने जानियो अकाल रूप, राय जी बुलार को प्रतीत भली आई है। वो जे सतगुरु ते प्रतीत है, मैं बेनती कर दिया सारे सुख झोली विच पै जांदे ने, जेहा सतगुरु नू जानिया ते हो जेहा सुख होए, ते जे सतगुर की प्रतीत ना आईया शब्द ना लागो पाहो, मैं कह लेवां वो जिंदगी जे शब्द दे प्यार विच नहीं है। ये सच है, प्यार नाता जोड़दा, जे प्यार नहीं ते नाता टुट जांदा, शब्द नाल नाता जुड़िया होवे ते शब्द दी बरकत झोली विच पैंदी रहिंदी है, जे शब्द नाल प्यार दा नाता नहीं जुड़िया ते शब्द दी बरकत तो सख नहीं रह जाईदा। कदी इतिहास दा पन्ना वाच के देखियो, दिल्ली शहर है, 8वें पातशाह धन गुरु हरकृष्ण साहिब महाराज दिल्ली जांदे ने, मिर्जा राजा जय सिंह धन सतगुरुआं दे पावन दर्शन दीदार करदियां निहाल निहाल हो जांदा है, कृत कृत हो जांदा है, आके अपनी राणी नूं कहिंदा है, उम्र ते छोटी है पर बरकत बड़ी वड्डी है, उन्हां दे दर्शन कीतियां चेहरा आनंदित हो जांदा है,
ਉਹ ਰੱਬੀ ਜੋਤ ਨੇ, ਉਹ ਨੂਰਾਨੀ ਨੂਰ ਨੇ, ਉਹ ਅਲੌਕਿਕ ਜਿਹੀ ਬਖਸ਼ਿਸ਼ ਵੰਡਣ ਵਾਲੇ ਨੇ। ਅਤੇ ਰਾਣੀ ਕਹਿੰਦੀ ਏ ਉਹਨਾਂ ਨੂੰ ਆਪਣੇ ਮਹਿਲ 'ਚ ਲਿਆਓ, ਮੈਂ ਪਰਖਾਂਗੀ, ਮੈਂ ਉਹਨਾਂ ਨੂੰ ਤਾਂ ਮੰਨਾਂਗੀ ਜੇ ਉਹ ਮੇਰੀ ਪਰਖ 'ਤੇ ਪੂਰੇ ਉਤਰਨਗੇ। ਮੈਂ ਇੱਕ ਬੇਨਤੀ ਕਰ ਦੇਵਾਂ, ਬਾਹਰ ਕਿਸੇ ਧਾਤ ਨੂੰ ਪਰਖਣਾ ਹੋਵੇ ਤਾਂ ਕਸੌਟੀ ਦੀ ਲੋੜ ਪੈਂਦੀ ਹੈ, ਪਰ ਗੁਰੂ ਨੂੰ ਪਰਖਣਾ ਹੋਵੇ ਤਾਂ ਹਿਰਦੇ ਦੀ ਸ਼ਰਧਾ ਅਤੇ ਪਿਆਰ ਅਤੇ ਪ੍ਰਤੀਤ ਦੀ ਲੋੜ ਪੈਂਦੀ। ਅਤੇ ਜੇ ਕਹੀਏ ਨਾ ਕਿਸੇ ਹੋਰ ਤਰੀਕੇ ਨਾਲ ਗੁਰੂ ਨੂੰ ਪਰਖੀਏ, ਉਹ ਗੁਰੂ ਦੀ ਬਖਸ਼ਿਸ਼ ਤੋਂ ਵਾਂਝਾ ਰਹਿ ਜਾਂਦਾ। ਜਦੋਂ ਕਿਹਾ ਨਾ ਲੈ ਕੇ ਆਓ ਮੈਂ ਦੇਖਾਂਗੀ, ਉਹ ਹੁਣ ਦੇਖਣ ਦਾ ਢੰਗ ਤਰੀਕਾ ਕੀ, ਦੋਹਾਂ ਨੇ ਰਹਿ ਕੀਤੀ। ਆਪਣੇ ਵਰਗੀਆਂ ਜਿੰਨੀਆਂ ਵੀ ਹਮ ਉਮਰ ਦੀਆਂ ਨੌਕਰਾਣੀਆਂ ਸਨ ਉਹਨਾਂ ਸਾਰਿਆਂ ਨੂੰ ਆਪਣੇ ਵਰਗੇ ਇੱਕ ਸਾਰਤਾ ਦੇ, ਇੱਕੋ ਰੰਗ ਦੇ, ਇੱਕੋ ਡਿਜ਼ਾਇਨ ਦੇ ਕੱਪੜੇ ਪਵਾ ਕੇ, ਉਹੋ ਜਿਹਾ ਸੂਟ ਆਪ ਪਾ ਕੇ ਨੌਕਰਾਣੀਆਂ ਵਿੱਚ ਬੈਠ ਜਾਂਦੀ ਹੈ। ਇੱਧਰ ਰਾਜਾ ਕਹਿੰਦਾ ਮਹਾਰਾਜ ਆਪ ਘਰ ਚੱਲੋ, ਮੇਰੀ ਰਾਣੀ ਦਰਸ਼ਨ ਕਰਨਾ ਚਾਹੁੰਦੀ ਹੈ। ਹੁਣ ਸਤਿਗੁਰੂ ਜਦੋਂ ਘਰ ਆਉਂਦੇ ਨੇ ਅਤੇ ਆਉਂਦਿਆਂ ਸਾਰ ਰਾਜਾ ਕਹਿੰਦਾ ਮਹਾਰਾਜ ਆਪ ਦੱਸੋ ਨਾ ਇਹਨਾਂ ਵਿੱਚ ਮੇਰੀ ਰਾਣੀ ਕੌਣ ਹੈ, ਆ ਜਿੰਨੀਆਂ ਬੈਠੀਆਂ ਨੇ ਇਹਨਾਂ ਵਿੱਚ ਮੇਰੀ ਰਾਣੀ ਕੌਣ ਹੈ। ਅਤੇ ਸਤਿਗੁਰਾਂ ਦੇ ਹੱਥ ਛੜੀ ਪਕੜੀ ਹੈ ਛੋਟੀ ਛੋਟੀ ਜੀ, ਉਹ ਇੱਕ ਦੇ ਸਿਰ 'ਤੇ ਰੱਖ ਕੇ ਕਹਿੰਦੇ ਨੇ ਤੂੰ ਰਾਣੀ ਨਹੀਂ, ਦੂਜੇ ਦੇ ਸਿਰ 'ਤੇ ਰੱਖ ਕੇ ਕਹਿੰਦੇ ਨੇ ਤੂੰ ਵੀ ਰਾਣੀ ਨਹੀਂ। ਇੰਜ ਕਰਦੇ ਜਾਂਦੇ ਨੇ ਤੂੰ ਵੀ ਰਾਣੀ ਨਹੀਂ, ਤੂੰ ਵੀ ਰਾਣੀ ਨਹੀਂ। ਜਿੱਥੇ ਰਾਣੀ ਬੈਠੀ ਹੈ ਉਸ ਦੇ ਸਿਰ 'ਤੇ ਛੜੀ ਰੱਖ ਕੇ ਕਹਿੰਦੇ ਨੇ ਰਾਣੀ ਹੋ ਕੇ ਨੌਕਰਾਣੀਆਂ ਵਿੱਚ ਬੈਠੀ ਚੰਗੀ ਲੱਗਦੀ ਹੈ। ਕਹਿੰਦੀ ਸੈਂ ਮੈਂ ਗੁਰੂ ਦੇ ਦਰਸ਼ਨ ਕਰਨਾ ਚਾਹੁੰਦੀ ਹਾਂ, ਦਰਸ਼ਨ ਕਰਨਾ ਚਾਹੁੰਦੀ ਹੈ ਕਿ ਗੁਰੂ ਨੂੰ ਪਰਖਣਾ ਚਾਹੁੰਦੀ ਹੈ। ਅਗਲਾ ਵਚਨ ਆਖਿਆ ਅਗਰ ਗੁਰੂ 'ਤੇ ਪ੍ਰਤੀਤ ਨਾ ਰੱਖੀਏ ਤਾਂ ਗੁਰੂ ਦੀ ਬਖਸ਼ਿਸ਼ ਤੋਂ ਵਾਂਝੇ ਰਹਿ ਜਾਈਦਾ ਹੈ। ਇਹ ਰਾਣੀ ਗੁਰੂ 'ਤੇ ਸ਼ਰਧਾ ਕਰੀਦੀ ਹੈ, ਗੁਰੂ 'ਤੇ ਸ਼ੱਕ ਨਹੀਂ ਕਰੀਦਾ। ਇੱਕ ਹੋਰ ਗੱਲ ਆਖੀ ਪੂਰਬ ਜਨਮ ਦੇ ਚੰਗੇ ਕਰਮ ਸਦਕਾ ਤੂੰ ਰਾਣੀ ਬਣੀ ਹੈ, ਜੇ ਹੁਣ ਗੁਰੂ 'ਤੇ ਸ਼ਰਧਾ ਪ੍ਰਤੀਤ ਅਤੇ ਭਰੋਸਾ ਰੱਖ ਕੇ ਨਾਮ ਨਾ ਜਪਿਆ ਤਾਂ ਰਾਣੀ ਤੋਂ ਮੁੜ ਨੌਕਰਾਣੀ ਹੋ ਜਾਏਗੀ। ਬਸ ਅੱਖਾਂ 'ਚੋਂ ਆਂਸੂ ਡਿੱਗੇ, ਉੱਠ ਖਲੋਤੀ, ਚਰਨਾਂ 'ਤੇ ਢਹਿ ਪਈ, ਹੱਥ ਜੋੜ ਖਿਮਾ ਮੰਗੀ ਅਤੇ ਸਤਿਗੁਰੂ ਕਹਿਣ ਲੱਗੇ ਗੁਰੂ ਕੋਲ ਪਿਆਰ ਸ਼ਰਧਾ ਪ੍ਰਤੀਤ ਭਰੋਸਾ ਰੱਖਣ ਵਾਲੇ ਗੁਰੂ ਕੋਲੋਂ ਸਭ ਕੁਝ ਲੈ ਲੈਂਦੇ ਨੇ, ਜੋ ਗੁਰੂ 'ਤੇ ਸ਼ਰਧਾ ਪਿਆਰ ਅਤੇ ਭਰੋਸਾ ਨਹੀਂ ਰੱਖਦੇ ਉਹ ਗੁਰੂ ਕੋਲ ਆ ਕੇ ਵੀ ਖਾਲੀ ਰਹਿ ਜਾਂਦੇ ਨੇ। ਸਤਿਗੁਰੂ ਕੀ ਕਹਿੰਦੇ ਨੇ, ਸਤਿਗੁਰ ਕੀ ਪ੍ਰਤੀਤ ਨਾ ਆਇਆ ਸ਼ਬਦ ਨਾ ਲਾਗੋ ਭਾਓ, ਅਗਰ ਸ਼ਬਦ ਨਾਲ ਭਾਓ ਪਿਆਰ ਨਹੀਂ ਲੱਗਾ ਹੈ ਜੀ।
ਉਸ ਨੂੰ ਸੁੱਖ ਨਾ ਉਪਜੈ ਭਾਵੈ ਸੌ ਗੀੜਾ ਆਵੋ ਜਾਓ।
ਸਤਿਗੁਰੂ 'ਤੇ ਪ੍ਰਤੀਤ ਨਹੀਂ, ਸ਼ਬਦ ਨਾਲ ਪਿਆਰ ਨਹੀਂ, ਉਸ ਨੂੰ ਸੁੱਖ ਨਹੀਂ ਪੈਦਾ ਹੋਵੇਗਾ, ਭਾਵੇਂ 100 ਗੇੜਾ ਆਵੋ ਜਾਓ, 100 ਵਾਰੀ ਵੀ ਆਓ ਅਤੇ ਚਲੇ ਜਾਓ, ਆਓ ਅਤੇ ਚਲੇ ਜਾਓ, ਪਰ ਅੰਦਰ ਪ੍ਰਤੀਤ ਨਾ ਹੋਵੇ, ਸ਼ਬਦ ਨਾਲ ਪਿਆਰ ਨਾ ਹੋਵੇ। ਕਿਉਂਕਿ ਗੁਰੂ ਨੇ ਸ਼ਬਦ, ਇਹ ਗੱਲ ਧਿਆਨ 'ਚ ਰੱਖ ਲਿਓ, ਸਤਿਗੁਰੂ ਕੀ ਨੇ ਸ਼ਬਦ ਨੇ, ਸ਼ਬਦ ਨਾਲ ਪਿਆਰ ਕਰਨ ਵਾਲਾ ਉਹ ਜਾਣਦਾ ਗੁਰ ਮੇਰਾ ਦਿਓ ਅਲੱਖ ਅਭਿਓ ਸਰਬ ਪੂਜ ਚਰਨ ਗੁਰ ਸਿਓ, ਗੁਰਬਿਨ ਅਵਰ ਨਾਹੀ ਮੈਂ ਥਾਓ, ਗੁਰਦਾਤਾ ਗੁਰ ਦੇਵੈ ਨਾਉ। ਉਹ ਜਾਣਦਾ ਗੁਰ ਮੇਰੀ ਪੂਜਾ, ਗੁਰ ਗੋਬਿੰਦ ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ। ਜਿਹੜੇ ਜਾਣ ਲੈਂਦੇ ਨੇ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਣੀਓ, ਸ਼ਬਦ ਹਰ ਹਰ ਜਪੈ ਨਾਮ ਨਵਨਿਧ ਅਪੈ ਰਸਨ ਅਹਿਨਸ ਰਸੈ ਸਤ ਕਰ ਜਾਨੀਓ। ਹੁਣ ਪ੍ਰੇਮ ਰੰਗ ਪਾਈਐ ਗੁਰਮੁਖਾਂ ਤੇ ਆਈਐ ਅਨ ਮਾਰਗ ਤਜੋ ਭਜੋ ਹਰ ਗਿਆਨੀਓ, ਬਚਨ ਗੁਰ ਰਿਧ ਧਰੋ। ਸ਼ਬਦ ਗੁਰੂ ਨੇ, ਬਚਨ ਗੁਰ ਰਿਧ ਧਰੋ ਪੰਚ ਭੂ ਬਸ ਕਰੋ, ਜਨਮ ਕੁਲ ਉਧਰੋ ਦੁਆਰ ਹਰ ਮਾਨੀਓ, ਜੋ ਤਾਂ ਸਭ ਸੁਖ ਇਤ ਉਤ ਤੁਮ ਬੰਛਵੋ, ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਣੀਓ। ਪਰ ਜੇ ਸਤਿਗੁਰੂ ਨਾਲ ਪਿਆਰ ਨਹੀਂ ਕੀਤਾ ਤੇ ਉਸ ਨੂੰ ਸੁੱਖ ਨਾ ਉਪਜੈ ਭਾਵੇਂ 100 ਗੇੜਾ ਆਵੋ ਜਾਓ।
ਨਾਨਕ ਗੁਰਮੁਖ ਸਹਿਜ ਮਿਲੈ ਸੱਚੇ ਸਿਉ ਲਿਵ ਲਾਓ।
ਤੀਸਰਾ ਜਾਮਾ ਗੁਰੂ ਨਾਨਕ ਦਾ, ਗੁਰੂ ਅਮਰਦਾਸ ਜੀ ਫਰਮਾਨ ਕਰਦੇ ਨੇ ਅਗਰ ਅੰਦਰ ਸਹਿਜ ਪੈਦਾ ਹੋ ਜਾਏ, ਇਹ ਗੱਲ ਧਿਆਨ 'ਚ ਰੱਖ ਲੈਣਾ, ਨਾਨਕ ਗੁਰਮੁਖ ਸਹਿਜ ਮਿਲੈ ਸੱਚੇ ਸਿਉ ਲਿਵ ਲਾਏ, ਤੂੰ ਗੁਰ ਵੱਲ ਮੁੱਖ ਕਰ, ਅੰਦਰ ਦਾ ਮਨ ਦਾ ਧਿਆਨ ਅਤੇ ਮਨ ਦਾ ਪਿਆਰ ਗੁਰੂ ਵੱਲ ਕਰ ਲੈ ਅਤੇ ਗੁਰਮੁਖ ਹੈ। ਅਗਰ ਗੁਰਮੁਖ ਹੈ ਤਾਂ ਸਹਿਜ ਹੈ, ਸਹਿਜ ਹੈ, ਆਤਮਕ ਅਡੋਲਤਾ ਹੈ, ਇਹ ਕਹਿ ਲਈਏ, ਉਸ ਨੂੰ ਵਾਹਿਗੁਰੂ ਦੀ ਬਖਸ਼ਿਸ਼ ਨਾਲ ਸੁੱਖ ਮਿਲ ਜਾਂਦਾ। ਨਾਨਕ ਗੁਰਮੁਖ ਸਹਿਜ ਮਿਲੈ ਸੱਚੇ ਸਿਉ ਲਿਵ ਲਾਏ, ਆਪਣਾ ਧਿਆਨ ਆਪਣੀ ਲਿਵ ਕਿਸੇ ਹੋਰ ਪਾਸੇ ਨਾ ਜੋੜ, ਆਪਣੀ ਲਿਵ ਆਪਣਾ ਧਿਆਨ ਉਹ ਸੱਚੇ ਵਾਹਿਗੁਰੂ ਦੇ ਨਾਲ ਜੋ ਜੋੜ ਲੈਂਦੇ ਨੇ। ਹਜ਼ੂਰ ਕਹਿੰਦੇ ਨੇ ਸਹਿਜ ਸੁਭਾਅ ਹੀ ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਜੀ।
ਮਹੱਲਾ ਤੀਜਾ, ਇਹ ਮਨ ਐਸਾ ਸਤਿਗੁਰ ਖੋਜ ਲਹੋ, ਜਿਤ ਸੇਵੇ ਹੈ ਜਨਮ ਮਰਨ ਦੁੱਖ ਜਾਏ।
ਦੂਸਰੇ ਸਲੋਕ ਵਿੱਚ ਗੁਰੂ ਅਮਰਦਾਸ ਮਹਾਰਾਜ ਫਰਮਾਨ ਕਰਦੇ ਨੇ, ਇਹ ਮਨ ਆਪਣੇ ਆਪ ਨੂੰ ਸੰਬੋਧਕ ਹੋਣਾ ਸ਼ਬਦ ਪੜ੍ਹ ਕੇ ਸੁਣ ਕੇ, ਇਹ ਮਨ ਐਸਾ ਸਤਿਗੁਰ, ਐਸਾ ਸਤਿਗੁਰ ਜਿਸ ਸਤਿਗੁਰ ਕੋਲ ਤਮਾਮ ਸੁੱਖ ਨੇ, ਜਿਸ ਸਤਿਗੁਰ ਕੋਲ ਅਮੋਲਕ ਗਿਆਨ ਦਾ ਖਜ਼ਾਨਾ ਹੈ, ਜਿਸ ਸਤਿਗੁਰ ਕੋਲ ਸੱਤ ਹੀ ਸੱਤ ਹੈ, ਜਿਸ ਸਤਿਗੁਰ ਕੋਲ ਇਸ ਲੋਕ ਤੋਂ ਪਰਲੋਕ ਤੱਕ ਦੀ ਤਮਾਮ ਬਖਸ਼ਿਸ਼ ਹੈ, ਜਿਸ ਸਤਿਗੁਰ ਕੋਲ ਅਮੋਲਕ ਐਸਾ ਗਿਆਨ ਦਾ ਖਜ਼ਾਨਾ ਭਰਿਆ ਪਿਆ, ਇਹ ਮਨ ਐਸਾ ਸਤਿਗੁਰ ਖੋਜ ਲਹੋ। ਮੈਂ ਬੇਨਤੀ ਕਰਾਂਗਾ, ਇੱਕ ਪੱਖ ਇਸ ਸ਼ਬਦ ਦੇ ਭਾਵ ਦਾ ਇਹ ਵੀ ਬਣਦਾ ਹੈ ਵੀ ਇਹੋ ਜਿਹਾ ਸਤਿਗੁਰ ਲੱਭ ਲਓ, ਬੇਨਤੀ ਕਰਾਂਗਾ, ਬਾਹਰਲੀ ਅਰਥ ਇਹੀ ਬਣਨਗੇ, ਇਹੋ ਜਿਹਾ ਸਤਿਗੁਰ ਲੱਭ ਲਓ, ਇਹ ਮਨ ਐਸਾ ਸਤਿਗੁਰ ਖੋਜ ਲਹੋ। ਪਰ ਸਾਨੂੰ ਤਾਂ ਸਤਿਗੁਰੂ ਮਿਲੇ ਨੇ, ਸਾਡੇ ਲਈ ਕੀ ਸਿਧਾਂਤ ਹੈ? ਐਸਾ ਸਤਿਗੁਰ ਜਿਸ ਵਿੱਚ ਤਮਾਮ ਸੁੱਖ ਨੇ, ਉਸ ਸਤਿਗੁਰੂ ਦੇ ਸ਼ਬਦ ਦੀ ਖੋਜ ਕਰੋ। ਇਹ ਗੱਲ ਧਿਆਨ 'ਚ ਰੱਖ ਲੈਣਾ, ਜਦੋਂ ਸ਼ਬਦ ਦੀ ਕੋਈ ਖੋਜ ਕਰਦਾ ਹੈ, ਸ਼ਬਦ ਖੋਜ ਇਹੋ ਕਰ ਲਹਿ ਨਾਨਕ ਤਾਂ ਕਾ ਦਾਸ, ਤੂੰ ਸ਼ਬਦ ਦੀ ਗਹਿਰਾਈ ਵਿੱਚ ਉਤਰ, ਤੂੰ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਦੀ ਖੋਜ ਵਿੱਚ ਉਤਰ, ਤੂੰ ਬ੍ਰਹਮ ਦਿਸੇ ਬ੍ਰਹਮ ਸੁਣੀਏ ਦੀ ਖੋਜ ਵਿੱਚ ਉਤਰ, ਤੂੰ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਤੂੰ ਐਸੇ ਸ਼ਬਦ ਸਤਿਗੁਰੂ ਦੀ ਖੋਜ ਵਿੱਚ ਉਤਰ। ਜਿਸ ਦਿਨ ਤੂੰ ਸ਼ਬਦ ਦੀ ਖੋਜ ਕਰ ਲਵੇਂਗਾ, ਮੈਂ ਬੇਨਤੀ ਕਰਾਂ ਸਭ ਸਖੀਆਂ ਪੰਚੇ ਮਿਲੇ, ਜਿਹੜੀਆਂ ਤੇਰੀਆਂ ਗਿਆਨ ਇੰਦਰੀਆਂ ਉਹ ਦੁਨੀਆਂ ਵੱਲ ਦੌੜਦੀਆਂ ਸਨ, ਉਹ ਅਕਾਲ ਪੁਰਖ ਸਿਰਮੌਰ ਵਾਹਿਗੁਰੂ ਜੀ ਦੇ ਨਾਲ ਸਤ ਸੰਤੋਖ ਧੀਰਜ ਪ੍ਰੇਮ ਦੇ ਆਧਾਰ 'ਤੇ ਵਾਹਿਗੁਰੂ ਨੂੰ ਮਿਲ ਲੈਣਗੀਆਂ। ਸਭ ਸਖੀਆਂ ਪੰਚੇ ਮਿਲੇ, ਮੈਂ ਬੇਨਤੀ ਕਰਦੇ ਹਾਂ, ਅਗਰ ਸ਼ਬਦ ਨਾਲ ਨਹੀਂ ਜੁੜੇ ਤਾਂ ਗਿਆਨ ਇੰਦਰੀਆਂ ਦੁਨੀਆਂ ਨਾਲ ਜੁੜ ਗਈਆਂ, ਅਗਰ ਸ਼ਬਦ ਦੀ ਖੋਜ ਕਰ ਲਈ ਤਾਂ ਇਹ ਗਿਆਨ ਇੰਦਰੀਆਂ ਅਤੇ ਮਨ ਸ਼ਬਦ ਦੇ ਘਰ ਵਿੱਚ ਰਹਿਣ ਲੱਗ ਪਏ। ਬਸ ਸੱਚ ਹੈ, ਜਦੋਂ ਸਭ ਸਖੀਆਂ ਪੰਚੇ ਮਿਲੇ ਗੁਰਮੁਖ ਨਿਜ ਕਰ ਵਾਸ, ਸ਼ਬਦ ਖੋਜ ਇਹੋ ਘਰ ਲਹਿ ਨਾਨਕ ਤਾਂ ਕਾ ਦਾਸ, ਜਦੋਂ ਸ਼ਬਦ ਦੀ ਖੋਜ ਵਿੱਚ ਚਲੇ ਗਏ, ਮੈਂ ਬੇਨਤੀ ਕਰਦੀ ਹਾਂ, ਖੋਜਦਿਆਂ ਖੋਜਦਿਆਂ ਆਪਾ ਖੋ ਗਿਆ, ਖੋਜਦਿਆਂ ਖੋਜਦਿਆਂ ਹਉਮੈ ਖੋ ਗਈ, ਬਸ ਫਿਰ ਪਤਾ ਚੱਲਿਆ ਕਬੀਰ ਜਾਂ ਕੋ ਖੋਜ ਤੇ ਪਾਇਓ ਸੋਈ ਠੌਰ, ਸੋਈ ਫਿਰ ਕੇ ਤੂੰ ਭਇਆ ਜਾਂ ਕੋ ਕਹਿਤਾ। ਔਰ ਜਿਵੇਂ ਇੱਕ ਲਹਿਰ ਪਾਣੀ ਦੀ ਖੋਜ ਵਿੱਚ ਨਿਕਲਦੀ ਹੈ, ਲਹਿਰ ਪਾਣੀ ਦੀ ਕਰੇ ਤਲਾਸ਼, ਉੱਪਰ ਨੀਚੇ ਚੱਲੀ ਚੱਲੀ ਪਰ ਇਹ ਭੁੱਲੀ ਲਹਿਰ ਨਾ ਜਾਤੀ, ਮੈਂ ਪਾਣੀ ਸੰਗ ਰਲੀ ਰਲੀ ਠੰਡੀ ਠਾਰ ਹੋਏ ਤਾਂ ਜਾਣੇ ਮੈਂ ਐਵੇਂ ਤੱਤੀ ਬਲੀ ਬਲੀ, ਗੋਬਿੰਦ ਲਹਿਰ ਆਪ ਹੀ ਪਾਣੀ, ਇਹ ਗੱਲ ਨਿਕਲੀ ਪਹਿਲੀ ਪਹਿਲੀ। फिर पता चलिया जब हम होते तब तू ना ही, अब तू ही मैं ना ही, अनल अगम जैसे लहर मयोदद जल केवल जल माही। ए मन ऐसा सतगुर खोज लहो, ए मन इहो जा सतगुरु खोज जित सेवै जन्म मरण दुख जाए। जिसनू सिमरिया जिसकी सेवा विच जुड़िया तेरा जन्म ते मरण का दुख चला जाएगा। चूंकि जन्म दुखियंग मरण दुखियंग संसार दुखियंग पुनः पुनः, एक अदीब कहिंदा संसार विच जन्म वेले भी दुख है, ध्यान च रख लेना, जन्म तो लैके सारा जन्म दुख विच बीत जांदा, मौत आउंदी ते मौत दा फिर दुख, जिहड़े जन्म वेले दुख मरण वेले दुख ते जन्म तो लैके मरण दे दौरान सारा जीवन ही बन जाए दुख। मैं बेनती करां तै में भी वही हाल, तै के ऊपर भी वही हाल, ओ मछली बच के जाएगी कहां जब सारा जल ही बन जाए जाल। मछली जाल ना जानिया सार खारा असगाह ये भुल गए, ये जेदे संसार विच ए जीवन मछली तैनू जीवन जापद इस जल विच ही ते जाल है, ध्यान च रख लेना, इस संसार विच ही ते सारे दुखां दा जाल फसिया पिया। नानक दुखिया सब संसार, पर मेरे साहब कहंदे ने सतगुरु की खोज कर, शब्द की गहराई विच उतर, सिमरन अभ्यासी बन, सुरत नू औगण विकारां तो बाहर कढ। जिवें जिवें शब्द की खोज करते गए शब्द ने चोट मारी और चोट सहारा शब्द की दी अवस्था में चले गए। जीवन औगण विकारां वालों रुक गया, जीवन धर्म की दुनिया विच प्रवेश कर गया। हुण ते अंदर बाहर हर वेले गुरु के शब्द नाल जुड़िया, सुरत नाम नाल जुड़ी, ध्यान वाहिगुरु विच रह रहे है। बस ऐसी अवस्था विच फिर हुण दुख नहीं, हुण ते गुरु नाल जुड़िया। और सच ते ए है सतगुरु दे पावन उपदेश, सब सुख दाता राम है। हुण जन्म मरण दुख जाए, हुण ते जम्मन ते मरण दा वो सारा दुख चला गया। इहो जे सतगुरु नूं मिल के तू शब्द दी खोज विच जा, जिस गुरु नूं सेवियां जिस गुरु दे नाल जुड़ के उसकी सेवा ते सिमरन कीतियां, तेरा जम्मन मरण दा दुख चला जाएगा।
सहसा मूल ना होवई हों मैं शब्द जलाए।
हुण रत्ती भर भी शक नहीं, हुण सहसा नहीं। मैं बेनती करदे हां जेड़ा अंदर सहसे विच सी ना, हुण ते प्रतीत विच रहिंदा, हुण शक विच नहीं है, हुण ते गुरु नाल जुड़िया, हुण ते अंदरों हों मैं गुरु के शब्द द्वारा सड़ गई, हों मैं शब्द जलाए। जदों गुरु दा पावन उपदेश मिलिया, वाहिगुरु वाहिगुरु जपिया, उत्थे की आखेगा भी मैं हाँ, उत्थे हुण मैं नहीं बोलदी, पहला मैं बोलदी सी, पहला औगण विकारां दे कारण अंदर हंकार बड़ा प्रबल सी, हुण ते अरदास कबूल पै गई भी काम क्रोध अर लोभ मोह बिनस जाए हंगमेव, नानक प्रभ शरणागती कर प्रसाद गुरदेव। ऐ गुरदेव कृपा दृष्टि कर, ए पंजे मेरे अंदरों कढ लै, फिर ऐसो गुण मेरो प्रभ जी कीन, पंच दोख और हंग रोग ए तांते सगल दूर कीन। हों मैं शब्द जलाए, एक गल थोड़ी ध्यान च रख लेना, ऐसो गुण इत्थे गुण दे अर्थ ने उपकार, इहो जिहा मेरे ते उपकार मेरे रब ने कर दिता, ऐसो गुण मेरो प्रभ जी कीन, पंच दोख इत्थे दोख दे अर्थ जरूर ध्यान च लेना, इत्थे पंच दोख दे अर्थ काम क्रोध लोभ मोह हंकार नहीं। मैं बेनती कर दिया चूंकि अर हंग रोग अते हंकार रोग की गल की है, इत्थे पंच दोख दे अर्थ धन गुरु ग्रंथ साहिब महाराज बड़े स्पष्ट ने, मृग मीन पतिंग पतंग कुंचर एक दोख विनाश, पंच दोख असाध जामै ताकि केतक आस। वो जेड़ा मृग मीन भृंग पतंग ते कुंचर इन्हां नूं जो एक एक दोष शब्द स्पर्श रूप रस ਤੇ ਗੰਧ ਉਹ ਪੰਜੇ ਦੇ ਪੰਜੇ ਮਨੁੱਖ ਅੰਦਰ ਇਕੱਠੇ ਹੀ ਰਹਿੰਦੇ ਨੇ, ਉਹਨਾਂ ਅੰਦਰ ਤੇ ਇੱਕ ਇੱਕ ਰਹਿੰਦਾ ਤੇ ਮੌਤ ਸਹੇੜ ਲੈਂਦੇ ਨੇ। ਜਿਸ ਬੰਦੇ ਅੰਦਰ ਪੰਜੇ ਰਹਿੰਦੇ ਨੇ ਉਸ ਦਾ ਕੀ ਹਾਲ ਹੋਵੇਗਾ? ਤਾਂ ਇੱਥੇ ਵਾਹਿਗੁਰੂ ਨੇ ਬਖਸ਼ਿਸ਼ ਕਰ ਦਿੱਤੀ, ਐਸੋ ਗੁਣ ਮੇਰੋ ਪ੍ਰਭ ਜੀ ਕੀਨ। ਹੁਣ ਉਹ ਮ੍ਰਿਗ ਦੀ ਤਰ੍ਹਾਂ ਦੁਨੀਆਂ ਦੇ ਸੰਗੀਤ ਨਾਲ ਨਹੀਂ ਜੁੜਿਆ, ਸ਼ਬਦ ਦੁਨੀਆਂ ਦਾ ਸੰਗੀਤ, ਮੈਂ ਬੇਨਤੀ ਕਰਾਂ, ਇੱਥੇ ਕੁੰਚਰ ਦੀ ਤਰ੍ਹਾਂ ਸਪਰਸ਼ ਇੱਛਾ ਵਿੱਚ ਨਹੀਂ ਹੈ, ਇੱਥੇ ਮੱਛੀ ਦੀ ਤਰ੍ਹਾਂ ਰਸ ਵਿੱਚ ਜ਼ਿੰਦਗੀ ਬਤੀਤ ਨਹੀਂ ਕਰਦਾ, ਇੱਥੇ ਭਰਿੰਗ ਦੀ ਤਰ੍ਹਾਂ ਖੁਸ਼ਬੂ ਨਾਲ ਹੀ ਨਹੀਂ ਜੁੜਿਆ, ਮੈਂ ਬੇਨਤੀ ਕਰਦਿਆਂ, ਇੱਥੇ ਤੇ ਪਤੰਗੇ ਦੀ ਤਰ੍ਹਾਂ ਰੂਪ ਨਾਲ ਨਹੀਂ ਜੁੜਿਆ। ਉਹ ਸ਼ਬਦ ਸਪਰਸ਼ ਰੂਪ ਰਸ ਗੰਧ ਅਤੇ ਹੰਕਾਰ ਦਾ ਰੋਗ, ਉਹ ਸਾਰੇ ਦਾ ਸਾਰਾ ਗੁਰੂ ਕੇ ਸ਼ਬਦ ਨੇ ਸਾੜ ਕੇ ਰੱਖ ਦਿੱਤਾ। ਹੁਣ ਅੰਦਰ ਹੰਕਾਰ ਨਹੀਂ ਬੋਲਦਾ, ਹੁਣ ਅੰਦਰ ਮੈਂ ਨਹੀਂ ਬੋਲਦੀ, ਹੁਣ ਚੇਤਨਾ ਵਿੱਚ ਕੀ ਬੋਲਦਾ? ਵਾਹਿਗੁਰੂ। ਇਸ ਅੰਦਰ ਦੇ ਜੀਵਨ ਦੇ ਹਰ ਛੋਟੇ ਛੋਟੇ ਕਦਮਾਂ ਵਿੱਚ, ਜੀਵਨ ਦੀ ਅੰਦਰ ਦੀ ਸ਼ਕਤੀ ਵਿੱਚ, ਇਹ ਨਹੀਂ ਕਹਿੰਦਾ ਮੇਰੀ ਸ਼ਕਤੀ ਹੈ, ਇਹ ਮੇਰੇ ਕਦਮ ਨੇ। ਕੀ ਕਹਿੰਦਾ? ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਓ ਨਾ ਜਾਣੈ ਮੇਰਾ, ਮੇਰਾ ਨਾਉ ਕੀ ਹੈ, ਮੈਂ ਨਾਹੀਂ ਕੱਛ ਹੋਂ ਨਹੀਂ, ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ। ਬਸ ਉਸ ਅਵਸਥਾ ਦੇ ਵਿੱਚ ਹਉਮੈ ਸ਼ਬਦ ਜਲਾਏ, ਬਾਹਰੋਂ ਹਉਮੈ ਕਹਿ ਕਹਾਏ, ਅੰਦਰੋਂ ਮੁਕਤ ਲੇਪ ਕਦੇ ਨਾ ਲਾਏ। ਬਾਹਰ ਦੁਨੀਆਂ ਵਿੱਚ ਵਰਤਦਿਆਂ ਮੈਂ ਦੀ ਸ਼ਬਦਾਵਲੀ ਭਾਵੇਂ ਵਰਤਦਾ, ਅਕਸਰ ਦੁਨੀਆਂ ਚਲਾਉਣੀ ਹੈ, ਆਖਣਾ ਹੀ ਪੈਂਦਾ ਮੈਂ ਇੱਧਰੋਂ ਆਇਆ ਮੈਂ ਇੱਧਰ ਚੱਲਿਆਂ, ਪਰ ਅੰਦਰ ਦੀ ਚੇਤਨਾ ਜਾਣਦੀ ਹੈ ਇਸ ਮੇਰੀ ਮੈਂ ਨੂੰ ਬੁਲਾਉਣ ਵਾਲਾ ਕਰਤਾ ਤੂੰ ਹੈ। ਚੂੰਕਿ ਹਮ ਤੇਰੇ ਜੰਤ ਤੂੰ ਬਜਾਵਨ ਹਾਰਾ, ਹਮ ਤੇਰੇ ਭਿਖਾਰੀ ਦਾਨ ਦੇ ਦਤਾਰਾ, ਮਾਲਕ ਤੂੰ ਤੇ ਸਾਨੂੰ ਬੁਲਾਉਣ ਵਾਲਾ, ਮੈਂ ਵਿੱਚ ਬੈਠ ਕੇ ਮੈਂ ਨੂੰ ਬਲ ਦੇਣ ਵਾਲਾ ਹੈ ਤੇ ਤੂੰ ਹੈ। ਐਸੀ ਅੰਦਰ ਦੀ ਚੇਤਨਾ ਵਿੱਚ ਰਹਿੰਦਾ ਉਹ ਦੁਨੀਆਂ ਦੇ ਕੰਮਕਾਰ ਵਿਹਾਰ ਕਰਦੇ ਹਾਂ, ਭਾਵੇਂ ਮੈਂ ਦੇ ਬੋਲਾਂ ਦੀ ਵਰਤੋਂ ਕਰਦਾ, ਪਰ ਅੰਦਰ ਦੀ ਚੇਤਨਾ ਵਿੱਚ ਮੈਂ ਵਿੱਚ ਵੀ ਤੂੰ ਬੈਠਾ ਦੇਖਦਾ। ਸਤਿਗੁਰੂ ਕਹਿੰਦੇ ਨੇ ਹਉਮੈ ਸ਼ਬਦ ਜਲਾਏ, ਗੁਰੂ ਕੇ ਸ਼ਬਦ ਰਾਹੀਂ ਆਪਣੇ ਹੰਕਾਰ ਨੂੰ ਸਾੜ ਦਿੰਦਾ ਹੈ ਜੀ।
ਕੂੜੈ ਕੀ ਪਾਲ ਵਿੱਚੋਂ ਨਿਕਲੈ, ਸੱਚ ਵਸੈ ਮਨ ਆਏ।
ਰੱਬ ਨਾਲ ਮਿਲਾਪ ਕਰਨ ਵਿੱਚ, ਸੱਚ ਨਾਲ ਜੁੜਨ ਵਿੱਚ ਇੱਕ ਦੀਵਾਰ ਸੀ, ਉਹ ਦੀਵਾਰ ਸੀ ਕੂੜ ਕੀ, ਉਸ ਕੂੜ ਦੀ ਪਾਲ ਨੂੰ ਦੀਵਾਰ ਨੂੰ ਵਿੱਚੋਂ ਕੱਢ ਲੈਂਦਾ। ਚੂੰਕਿ ਹਉਮੈ ਸੜ ਗਈ, ਹਉਮੈ ਹੰਕਾਰ ਹੀ ਤੇ ਕੂੜ ਦੀ ਪਾਲ ਸੀ, ਕੂੜੈ ਕੀ ਪਾਲ ਵਿੱਚੋਂ ਨਿਕਲੈ। ਔਰ ਇੱਕ ਗੱਲ ਸੱਚ ਕਰਕੇ ਜਾਣ ਲੈਣਾ, ਬੰਦਾ ਬੜਾ ਪਿਆਸਾ ਹੋਵੇ, ਉਹ ਸਰੋਵਰ ਦੀ ਤਲਾਸ਼ ਵਿੱਚ ਨਿਕਲਦਾ ਕਿਤੋਂ ਪਾਣੀ ਦਾ ਸਰੋਵਰ ਮਿਲ ਜਾਏ, ਸਰੋਵਰ ਤੇ ਆ ਗਿਆ, ਪਰ ਸਰੋਵਰ ਦੇ ਅੱਗੇ ਦੀਵਾਰ ਆ ਜਾਏ ਤੇ ਸਰੋਵਰ ਤੱਕ ਕਿਵੇਂ ਪੁੱਜੇਗਾ? ਤੇ ਜੇ ਸਰੋਵਰ ਤੱਕ ਨਹੀਂ ਪੁੱਜੇਗਾ ਆਪਣੀ ਪਿਆਸ ਕਿਵੇਂ ਬੁਝਾਏਗਾ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਫਰਮਾਨ ਕਰਦੇ ਨੇ, ਤਿਖਾ ਤਿਹਾਇਆ ਕਿਉਂ ਲਹਿ, ਤਿਖਾ ਤਿਹਾਇਆ ਕਿਉਂ ਲਹਿ, ਜਾਂ ਸਰ ਭੀਤਰ ਪਾਲ। ਜੇ ਸਰੋਵਰ ਤੇ ਤੇਰੇ ਵਿਚਕਾਰ ਪਾਲ ਆ ਗਈ, ਦੀਵਾਰ ਆ ਗਈ, ਤੂੰ ਆਪਣੀ ਪਿਆਸ ਕਿਵੇਂ ਬੁਝਾਏਗਾ? ਸੱਚ ਪਿਆਸ ਬੁਝਾਉਂਦਾ, ਸੱਚ ਅੰਦਰੋਂ ਕੂੜ ਕੱਢਦਾ, ਪਰ ਜੇ ਤੇਰੇ ਤੇ ਸੱਚ ਦੇ ਵਿਚਕਾਰ ਅੰਦਰੋਂ ਹੰਕਾਰ ਬੋਲੇਗਾ ਤੇ ਫਿਰ ਤੂੰ ਸੱਚ ਕਿਵੇਂ ਮਨ ਵਿੱਚ ਵਸਾਏਗਾ? ਮਨ ਵਿੱਚ ਤੇ ਕੂੜ ਵਸਿਆ, ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਇਹ ਸਾਰਾ ਸੰਸਾਰ ਕੂੜ ਦਾ, ਉਹ ਤੇਰੇ ਅੰਦਰ ਵਸਿਆ ਹੋਵੇ ਉੱਥੇ ਸੱਚ ਕਿਸੇ ਵਸੇਗਾ? ਗੁਰੂ ਕੇ ਸ਼ਬਦ ਦਾ ਸੰਗ ਕੀਤਾ, ਉਹਨਾਂ ਹਉਮੈ ਸ਼ਬਦ ਰਾਹੀਂ ਸਾੜ ਦਿੱਤੀ, ਅੰਦਰ ਦੀ ਚੇਤਨਾ ਵਿੱਚ ਮਹਿਸੂਸ ਹੋ ਗਿਆ ਵੀ ਵਾਹਿਗੁਰੂ ਆਪ ਹੀ ਤੇ ਸਰਬੱਤਰ ਹੈ, ਪੂਰ ਰਹੋ ਸਰਬੱਤਰ ਮੈਂ, ਊਨ ਨਾ ਕਤਹੂੰ ਠਾਏ। ਫਿਰ ਉਸ ਅਵਸਥਾ ਵਿੱਚ ਹਜ਼ੂਰ ਕਹਿਣ ਲੱਗੇ, ਕੂੜ ਦੀ ਪਾਲ ਝੂਠ ਦੀ ਦੀਵਾਰ ਵਿੱਚੋਂ ਨਿਕਲ ਜਾਂਦੀ ਹੈ, ਤੇ ਜਦੋਂ ਕੂੜ ਕੀ ਪਾਲ ਵਿੱਚੋਂ ਨਿਕਲ ਜਾਏ ਤੇ ਫਿਰ ਅੰਦਰ ਮਨ ਵਿੱਚ ਸੱਚ ਵਸ ਜਾਂਦਾ, ਫਿਰ ਉਸ ਸੱਚ ਨਾਲ ਜੁੜਿਆ ਇਹ ਜਾਣਦਾ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਣ ਸੰਗ ਰਾਚ ਉਹ ਮੇਰੇ ਆਪਣੇ ਸੰਗ ਵਿੱਚ ਰਚਿਆ ਹੋਇਆ ਓਤ ਪਰੋਤ ਹੈ ਮੈਂ ਤੂੰ ਵਿੱਚ ਹਾਂ ਅਤੇ ਤੂੰ ਮੈਂ ਵਿੱਚ ਹੈ ਬੁਲਬੁਲਾ ਪਾਣੀ ਵਿੱਚ ਹੈ ਅਤੇ ਪਾਣੀ ਬੁਲਬਲੇ ਵਿੱਚ ਹੈ ਇਹਨੂੰ ਕਹਿੰਦੇ ਨੇ ਓਤ ਪੋਤ ਓਤ ਪੋਤ ਰਵਿਆ ਰੂਪ ਰੰਗ ਭੈ ਪ੍ਰਗਾਸ਼ ਸਾਧ ਕੇ ਸੰਗ ਉਹ ਮਨ ਵਿੱਚ ਸੱਚ ਵੱਸ ਗਿਆ ਅੰਦਰ ਦੀ ਚੇਤਨਾ ਵਿੱਚ ਇਹ ਜਾਣਦਾ ਵੀ ਜੋ ਦੀਸੇ ਸੋ ਤੇਰਾ ਰੂਪ ਉਸ ਅਵਸਥਾ ਦੇ ਵਿੱਚ ਹਜ਼ੂਰ ਕਹਿਣ ਲੱਗੇ ਕੂੜਾ ਕੀ ਪਾਲ ਵਿੱਚੋਂ ਨਿਕਲ ਗਈ ਹੁਣ ਅੰਦਰ ਮਨ ਵਿੱਚ ਸੱਚ ਵੱਸ ਗਿਆ ਹੈ ਜੀ
ਅੰਤਰ ਸ਼ਾਂਤ ਮਨ ਸੁਖ ਹੋਏ ਸੱਚ ਸੰਜਮ ਕਾਰ ਕਮਾਏ
ਅੰਦਰ ਸ਼ਾਂਤੀ ਆ ਗਈ ਅੱਗੇ ਭਟਕਣਾ ਸੀ ਕਲਪਨਾ ਸੀ ਮਨ ਉਚਾੜ ਸੀ ਮਨ ਦੁਖੀ ਸੀ ਹੁਣ ਸ਼ਾਂਤ ਪਾਈ ਗੁਰ ਸਤਿਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਹਜ਼ੂਰ ਕਹਿਣ ਲੱਗੇ ਐਸੀ ਅੰਦਰ ਸ਼ਾਂਤੀ ਵੱਸ ਗਈ ਮਨ ਵਿੱਚ ਸੁੱਖ ਹੋ ਗਿਆ ਹੁਣ ਤਾਂ ਜਿਹੜੀ ਕਾਰ ਕਮਾਉਂਦਾ ਨਾ ਜਿਹੜਾ ਕੰਮ ਕਰਦਾ ਉਹ ਸੱਚ ਨਾਲ ਜੁੜਿਆ ਅਤੇ ਸੰਜਮ ਵਿੱਚ ਰਹਿ ਕੇ ਕਰਦਾ ਸੱਚ ਸੰਜਮ ਕਾਰ ਕਮਾਏ ਮੈਂ ਬੇਨਤੀ ਕਰਾਂਗਾ ਸਾਨੂੰ ਸੰਜਮ ਦਿੱਤਾ ਭਲਿਆ ਬੋਲਣ ਵਿੱਚ ਸੰਜਮ ਰੱਖੀ ਆਲਤੂ ਫਾਲਤੂ ਨਾ ਬੋਲੀ ਦੇਖੀ ਪਰ ਦੇਖਣ ਵਿੱਚ ਸੰਜਮ ਰੱਖੀ ਐਵੇਂ ਗਲਤ ਨਾ ਦੇਖੀ ਸੁਣੀ ਪਰ ਸੁਣਨ ਵਿੱਚ ਸੰਜਮ ਰੱਖੀ ਮੈਂ ਬੇਨਤੀ ਕਰਾਂਗਾ ਡਾਕਟਰ ਕਹਿੰਦਾ ਵੀ ਦਵਾਈ ਦਿੱਤੀ ਏ ਖਾਈ ਤੈਨੂੰ ਆਰਾਮ ਆਏਗਾ ਪਰ ਪਰਹੇਜ਼ ਰੱਖੀ ਜੋ ਤੇਰੇ ਇਸ ਦਵਾਈ ਦੇ ਵਿਰੋਧਤਾ ਵਾਲੇ ਕਦਮ ਨੇ ਜੋ ਤੇਰੀ ਦਵਾਈ ਦੇ ਅਸਰ ਨੂੰ ਖਤਮ ਕਰਨ ਵਾਲੇ ਕਦਮ ਨੇ ਉਹ ਨਾ ਤੂੰ ਉਠਾਈ ਪਰ ਜੇ ਵੈਦ ਦੀ ਦਵਾਈ ਵੀ ਖਾਈ ਜਾਏ ਅਤੇ ਕੁਪਥ ਵੀ ਕਰੀ ਜਾਏ ਪਰਹੇਜ਼ ਨਾ ਰੱਖੇ ਸੰਜਮ ਨਾ ਕਰੇ ਤਾਂ ਦਵਾਈ ਅਸਰਹੀਨ ਹੋ ਜਾਂਦੀ ਹੈ ਔਰ ਇਹ ਸੱਚ ਹੈ ਪੂਛਕ ਪਥਕ ਤਹਿ ਮਾਰਗ ਨਾ ਧਾਰੈ ਪੱਗ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਐ ਪੂਛਤ ਹੈ ਵੈਦ ਖਾਤ ਔਖਦ ਨਾ ਸੰਜਮ ਸੇ ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਐ ਪੂਛਤ ਹੈ ਸੁਹਾਗਨ ਕਰਮ ਹੈ ਦੁਹਾਗਨ ਕੇ ਹਿਰਦੇ ਵਿਚਾਰ ਕਤ ਸਿਹ ਜਾ ਬੁਲਾਈਐ ਗਾਏ ਸੁਨੇ ਆਂਖੇ ਮੀਚੇ ਪਾਈਏ ਨਾ ਪਰਮ ਪਦ ਗੁਰ ਉਪਦੇਸ਼ ਗੈ ਜੌਲੋ ਹਿਰਦੇ ਨਾ ਕਮਾਈਐ ਇੱਥੇ ਭਾਈ ਗੁਰਦਾਸ ਸਾਹਿਬ ਜੀ ਜਿਵੇਂ ਸਮਝਾਉਂਦੇ ਨੇ ਭਲਿਆ ਦਵਾਈ ਤੇ ਖਾਈ ਪਰ ਸੰਜਮ ਰੱਖੀ ਤੂੰ ਜਿਹੜਾ ਕੰਮ ਕਰੇ ਜਿਹੜੀ ਕਾਰ ਕਮਾਏ ਉੱਥੇ ਸੱਚ ਨਾਲ ਜੁੜੀ ਹੋਈ ਕਾਰ ਕਮਾਈ ਤੇਰੇ ਵਿਵਹਾਰ ਵਿੱਚ ਉਹ ਚਾਹੇ ਕਾਰੋਬਾਰੀ ਖੇਤਰ ਹੈ ਚਾਹੇ ਪਰਿਵਾਰਕ ਤੌਰ 'ਤੇ ਤੇਰਾ ਕੋਈ ਰਹਿਣ ਵਾਲਾ ਸੰਸਾਰਕ ਪੱਖ ਹੈ ਉਸ ਅਵਸਥਾ ਵਿੱਚ ਤੂੰ ਕਦੀ ਵੀ ਸੱਚ ਤੋਂ ਟੁੱਟ ਕੇ ਕਦਮ ਨਾ ਉਠਾਈ ਉੱਥੇ ਤੂੰ ਸੰਜਮ ਛੱਡ ਕੇ ਇਹ ਨਾ ਹੋਵੇ ਮਨ ਮਰਜ਼ੀ ਦਾ ਖਾਏ ਮਨ ਮਰਜ਼ੀ ਦਾ ਬੋਲੇ ਮਨ ਮਰਜ਼ੀ ਦੀ ਚੇਤਨਾ ਕਰੇ ਮਨ ਮਰਜ਼ੀ ਦੇ ਸੰਬੰਧ ਜੋੜੇ ਨਹੀਂ ਤੇਰੇ ਅੰਦਰੋਂ ਹੁਣ ਕੂੜ ਨਿਕਲ ਗਿਆ ਹੁਣ ਤੇ ਸੱਚ ਨਾਲ ਅਤੇ ਸੰਜਮ ਨਾਲ ਜੁੜ ਕੇ ਕਾਰ ਕਮਾਉਂਦਿਆਂ ਸਦਾ ਮਨ ਵਿੱਚ ਸੁੱਖ ਵੱਸਦਾ ਮੈਂ ਬੇਨਤੀ ਕਰਾਂਗਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬੋਲ ਨੇ ਤਿਤ ਅਗਮਪੁਰੇ ਕਹੋ ਕਿਤ ਵਿਦ ਜਾਈਐ ਰਾਮ ਅਸੀਂ ਅਗਮਪੁਰੇ ਦੇ ਵਾਸੀ ਬਣਨਾ ਅਗਮਪੁਰੇ ਸ਼ਹਿਰ 'ਚ ਰਹਿਣਾ ਅਸੀਂ ਕਿਵੇਂ ਅਗਮਪੁਰੇ ਜਾ ਸਕਦੇ ਹਾਂ ਤਿਤ ਅਗਮਪੁਰੇ ਕਹੋ ਕਿਤ ਵਿਦ ਜਾਈਐ ਰਾਮ ਸੱਚ ਸੰਜਮੋ ਸਾਰ ਗੁਣਾ ਗੁਰ ਸ਼ਬਦ ਕਮਾਈਐ ਰਾਮ ਹਜ਼ੂਰ ਪਹਿਲਾ ਸਵਾਲੀਆ ਇੱਕ ਬੋਲ ਬੋਲ ਕੇ ਜਵਾਬ ਦਿੰਦੇ ਨੇ ਅਗਰ ਤੂੰ ਅਗਮਪੁਰੇ ਦਾ ਵਾਸੀ ਬਣਨਾ ਚਾਹੁੰਦਾ ਅਗਰ ਤੂੰ ਆਪਣੇ ਜੀਵਨ ਵਿੱਚ ਰੱਬ ਦੇ ਨਗਰ ਵਿੱਚ ਰੱਬ ਦੇ ਘਰ ਵਿੱਚ ਰਹਿਣਾ ਚਾਹੁੰਦਾ ਤਾਂ ਸੱਚ ਸੰਜਮੋ ਸੱਚ ਨਾਲ ਜੁੜੀ ਸੰਜਮ ਨਾਲ ਜੁੜੀ ਸ਼ੁਭ ਗੁਣਾਂ ਨਾਲ ਜੁੜੀ ਸੱਚ ਸੰਜਮੋ ਸਾਰ ਗੁਣਾ ਸ੍ਰੇਸ਼ਟ ਗੁਣ ਸਾਰ ਗੁਣਾਂ ਦੇ ਮਤਲਬ ਸ੍ਰੇਸ਼ਟ ਗੁਣ ਵਧੀਆ ਗੁਣ ਉੱਤਮ ਗੁਣ ਆਲਾ ਗੁਣ ਉਹ ਤੂੰ ਆਪਣੇ ਅੰਦਰ ਰੱਖੀ ਅਤੇ ਗੁਰ ਸ਼ਬਦ ਕਮਾਈਆ ਰਾਮ ਗੁਰੂ ਕੇ ਸ਼ਬਦ ਦੀ ਕਮਾਈ ਕਰੀ ਅੰਮ੍ਰਿਤ ਵੇਲੇ ਜਾਗ ਪਈ ਵਾਹਿਗੁਰੂ ਵਾਹਿਗੁਰੂ ਉਸ ਧਿਆਨ ਵਿੱਚ ਆਪਣੀ ਸੁਰਤ ਨੂੰ ਜੋੜ ਲਈ ਉਹ ਜਦੋਂ ਅੰਮ੍ਰਿਤ ਵੇਲੇ ਦਾ ਜਾਗਣਾ ਅਤੇ ਸਾਰੇ ਦਿਨ ਦੇ ਕਦਮਾਂ ਵਿੱਚ ਤੂੰ ਵਾਹਿਗੁਰੂ ਸ਼ਬਦ ਦੀ ਕਮਾਈ ਵਿੱਚ ਜੁੜੇਗਾ, ਦੁਨੀਆ ਦੇ ਔਗਣ ਵਿਕਾਰਾਂ ਵੱਲੋਂ ਪਹਿਰਾ ਦੇਵੇਂਗਾ ਅਤੇ ਸੱਚ ਨਾਲ ਜੁੜ ਕੇ ਕਦਮ ਉਠਾਏਗਾ। ਹਜ਼ੂਰ ਕਹਿਣ ਲੱਗੇ, ਤੇਰੇ ਅੰਦਰ ਸ਼ਾਂਤੀ ਹੋਵੇਗੀ ਅਤੇ ਮਨ ਵਿੱਚ ਸੁੱਖ ਵਸੇਗਾ। ਦਾਤਾ ਰਹਿਮਤ ਕਰੋ, ਤਨ ਦੇ ਸੁੱਖ ਤੇ ਬੜੇ ਬਖਸ਼ੇ ਜੇ, ਮਨ ਦਾ ਸੁੱਖ ਵੀ ਬਖਸ਼ਿਸ਼ ਕਰ ਦਿਓ। ਜਿਨ੍ਹਾਂ ਕੋਲ ਮਨ ਦਾ ਸੁੱਖ ਆ ਜਾਂਦਾ ਫਿਰ ਮਨ ਨਹੀਂ ਡਿੱਗਦਾ। ਮਨ ਨਾ ਡਿੱਗੇ ਤੇ ਮੈਂ ਬੇਨਤੀ ਕਰਾਂ ਤਨ ਨੂੰ ਕੋਈ ਡਰ ਨਹੀਂ ਰਹਿੰਦਾ। ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ। ਜਦੋਂ ਮਨ ਦ੍ਰਿੜ ਹੋ ਗਿਆ, ਮਨ ਸੁੱਖ ਦੇ ਘਰ ਵਿੱਚ ਰਹਿਣ ਲੱਗ ਪਿਆ, ਉਹ ਮਨ ਦਾ ਸੁੱਖ ਮੈਂ ਬੇਨਤੀ ਕਰਾਂ ਅਲਪ ਸੁੱਖ ਨਹੀਂ, ਉਹ ਦੁਨੀਆ ਦੇ ਕਦਮ ਅਤੇ ਦੁਨੀਆ ਦਾ ਕੰਮ ਹੋਛਾ ਕੰਮ ਨਹੀਂ, ਹੋਛੋ ਕਾਜ ਅਲਪ ਸੁੱਖ ਬੰਧਨ। ਜਦੋਂ ਘਟੀਆ ਕਾਰ ਕਮਾਵਾਂਗੇ ਅਲਪ ਸੁੱਖ ਉਹ ਬੰਧਨ ਬਣ ਜਾਣਗੇ, ਜਦੋਂ ਸ੍ਰੇਸ਼ਟ ਕਾਰ ਕਮਾਵਾਂਗੇ ਫਿਰ ਆਤਮਕ ਸੁੱਖ ਅਤੇ ਮਾਨਸਿਕ ਸੁੱਖ ਉਹ ਜ਼ਿੰਦਗੀ ਦਾ ਸਰਮੋਰ ਕਦਮ ਬਣ ਜਾਏਗਾ। ਇਸ ਵਾਸਤੇ ਮੇਰੇ ਸਾਹਿਬ ਕਹਿਣ ਲੱਗੇ, ਅੰਤਰ ਸ਼ਾਂਤ ਮਨ ਸੁੱਖ ਹੋਏ, ਸੱਚ ਸੰਜਮ ਕਾਰ ਕਮਾਏ, ਸੱਚ ਨਾਲ ਅਤੇ ਸੰਜਮ ਵਿੱਚ ਰਹਿ ਕੇ ਉਹ ਦੁਨੀਆ ਦਾ ਕੰਮ ਕਰਦਾ ਹੈ ਜੀ।
ਨਾਨਕ ਪੂਰੈ ਕਰਮ ਸਤਿਗੁਰ ਮਿਲੈ, ਹਰ ਜੀਉ ਕਿਰਪਾ ਕਰੇ ਰਜਾਈ।
ਹਰ ਜੀਉ ਕਿਰਪਾ ਕਰੇ, ਵਾਹਿਗੁਰੂ ਰਹਿਮਤ ਕਰੇ, ਉਹਦੀ ਰਜ਼ਾ ਵਰਤ ਜਾਏ ਅਤੇ ਪੂਰੇ ਕਰਮ ਪੂਰੀ ਬਖਸ਼ਿਸ਼ ਮਿਲ ਜਾਏ। ਮੈਂ ਬੇਨਤੀ ਕਰਾਂਗਾ, ਜਿਨ੍ਹਾਂ 'ਤੇ ਰੱਬ ਕਿਰਪਾ ਕਰਦਾ ਉਹਨਾਂ ਨੂੰ ਪੂਰੀ ਬਖਸ਼ਿਸ਼ ਮਿਲ ਜਾਂਦੀ, ਜਿਨ੍ਹਾਂ ਨੂੰ ਪੂਰੀ ਬਖਸ਼ਿਸ਼ ਮਿਲ ਜਾਂਦੀ ਉਹਨਾਂ ਨੂੰ ਸਤਿਗੁਰੂ ਮਿਲ ਜਾਂਦਾ, ਜਿਨ੍ਹਾਂ ਨੂੰ ਸਤਿਗੁਰੂ ਮਿਲ ਜਾਂਦਾ ਉਹਨਾਂ ਨੂੰ ਸਾਰੇ ਸੁੱਖ ਅਤੇ ਸ਼ਾਂਤੀ ਮਿਲ ਜਾਂਦੀ, ਉਹਨਾਂ ਦਾ ਜੰਮਣਾ ਮਰਨਾ ਕੱਟਿਆ ਜਾਂਦਾ, ਉਹਨਾਂ 'ਤੇ ਗੁਰੂ ਅੰਗ ਸੰਗ ਰਹਿੰਦਾ। ਬਸ ਵਾਹਿਗੁਰੂ ਕਿਰਪਾ ਕਰਨ, ਸਤਿਗੁਰੂ ਮਿਲ ਜਾਏ। ਧਿਆਨ 'ਚ ਰੱਖ ਲੈਣਾ, ਮੈਂ ਬੇਨਤੀ ਫਿਰ ਕਰਾਂਗਾ, ਅਸੀਂ ਮਿਲੇ ਤਾਂ ਹੋਏ ਹਾਂ ਪਰ ਅਜੇ ਮਿਲੇ ਨਹੀਂ, ਮਿਲਿਆ ਨਾ ਮਿਲੇ, ਮਿਲਿਆ ਜੇ ਹੋਏ ਅੰਤਰ ਆਤਮੇ ਜੋ ਮਿਲੇ ਮਿਲਿਆ ਕਹੀਏ ਸੋ। ਅਜੇ ਗੁਰੂ ਕੋਲ ਆਏ ਹਾਂ, ਹੋ ਸਕਦਾ ਕੋਈ ਤਨ ਕਰਕੇ ਵੀ ਮਿਲਿਆ ਹੋਵੇ, ਕੋਈ ਮਨ ਕਰਕੇ ਵੀ ਮਿਲਿਆ ਹੋਵੇ, ਔਰ ਇਹ ਵੀ ਹੋ ਸਕਦਾ ਵੀ ਕੋਈ ਅਜੇ ਤਨ ਕਰਕੇ ਮਿਲਿਆ ਅਤੇ ਮਨ ਕਰਕੇ ਨਹੀਂ ਮਿਲਿਆ, ਕੋਈ ਅਜੇ ਬਾਹਰੋਂ ਮਿਲਿਆ ਅਤੇ ਅੰਦਰੋਂ ਨਹੀਂ ਮਿਲਿਆ। ਜਿਸ ਦਿਨ ਇੱਕ ਨਦੀ ਸਾਗਰ ਨੂੰ ਮਿਲਦੀ ਹੈ, ਮੈਂ ਬੇਨਤੀ ਕਰਾਂ ਨਦੀ ਨਾਮ ਮੁੱਕ ਜਾਂਦਾ, ਨਦੀ ਦੀ ਖੜਖੜਾਹਟ ਮੁੱਕ ਜਾਂਦੀ, ਨਦੀ ਦੇ ਕਿਨਾਰੇ ਮੁੱਕ ਜਾਂਦੇ, ਨਦੀ ਦਾ ਚੱਲਣਾ ਮੁੱਕ ਜਾਂਦਾ, ਨਦੀ ਦਾ ਨਾਮ ਮੁੱਕ ਜਾਂਦਾ, ਨਦੀ ਦੀ ਪਰਛਿੰਨਤਾ ਮੁੱਕ ਜਾਂਦੀ। ਉਹ ਨਦੀ ਸ਼ੌ ਸਾਗਰ ਵਿੱਚ ਮਿਲ ਕੇ ਜਿਵੇਂ ਸਾਗਰ ਹੋ ਜਾਂਦੀ ਹੈ, ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੈ ਜਿੱਤ ਵਡਿਆਈ। ਭਲਿਆ ਜਿਵੇਂ ਨਦੀ ਸਮੁੰਦਰ ਨੂੰ ਮਿਲਦੀ ਹੈ, ਤਿਵੇਂ ਤੂੰ ਗੁਰੂ ਨੂੰ ਮਿਲ, ਤੇਰੀ ਮੱਤ ਚਲੀ ਜਾਏ। ਗੁਰੂ ਦੀ ਮੱਤ ਹੋਵੇ, ਸਮਝ ਲੈਣਾ ਗੁਰੂ ਨੂੰ ਮਿਲਿਆ। ਗੁਰੂ ਦੁਆਰਾ ਦਰਸਾਈ ਕਾਰ 'ਤੇ ਚੱਲਦਾ ਹੋਵੇ, ਸਮਝ ਲੈਣਾ ਗੁਰੂ ਨੂੰ ਮਿਲ ਗਿਆ। ਗੁਰੂ ਦੁਆਰਾ ਦਿੱਤਾ ਨਾਮ ਉਹ ਸੁਰਤ ਵਿੱਚ ਵਸ ਜਾਏ, ਸਮਝ ਲੈਣਾ ਹੁਣ ਗੁਰੂ ਨੂੰ ਮਿਲ ਗਿਆ। ਪਰ ਰੱਬ ਦੀ ਕਿਰਪਾ ਹੋਵੇ, ਰੱਬ ਰਹਿਮਤ ਕਰਨ ਅਤੇ ਪੂਰੀ ਬਖਸ਼ਿਸ਼ ਉਸ ਦੀ ਮਿਲ ਜਾਏ, ਅਤੇ ਹਜ਼ੂਰ ਕਹਿੰਦੇ ਨੇ ਤਿੰਨਾਂ ਨੂੰ ਸਤਿਗੁਰੂ ਮਿਲ ਲੈਂਦਾ ਹੈ ਜੀ।
ਪੌੜੀ ਜਿਸ ਕੈ ਘਰ ਦੀਵਾਨ ਹਰ ਹੋਵੇ, ਤਿਸ ਕੀ ਮੁੱਠੀ ਵਿੱਚ ਜਗਤ ਸਭ ਆਇਆ।
ਜਿਸ ਦੇ ਹਿਰਦੇ ਘਰ ਦੇ ਵਿੱਚ ਉਹ ਹਾਕਮ ਦੀਵਾਨ ਹੁਕਮਰਾਨ ਅਕਾਲ ਪੁਰਖ ਵਾਹਿਗੁਰੂ ਜੋ ਸਭਨਾਂ ਉੱਪਰ ਹੁਕਮ ਚਲਾਏ, ਉਹ ਜਿਸ ਦੇ ਹਿਰਦੇ ਦੇ ਘਰ ਵਿੱਚ ਹੋਵੇ, ਹਜ਼ੂਰ ਕਹਿੰਦੇ ਨੇ ਉਹਦੀ ਮੁੱਠ ਵਿੱਚ ਸਾਰਾ ਜਗਤ, ਭਾਵ ਉਸ ਦੇ ਹੱਥ ਵਿੱਚ ਸਾਰੇ ਸੰਸਾਰਕ ਅਤੇ ਅਧਿਆਤਮਕ ਸੁੱਖਾਂ ਦੀ ਬਖਸ਼ਿਸ਼। ਆਪ ਇਤਿਹਾਸ ਦੇ ਪੰਨੇ ਤੋਂ ਮੈਂ ਬੇਨਤੀ ਕਰਾਂ, ਜਾਣੂ ਹੋ, ਮੈਂ ਫਿਰ ਉਹ ਇਤਿਹਾਸ ਥੋੜ੍ਹਾ ਤਾਜ਼ਾ ਕਰਾਵਾਂ। ਗੁਰੂ ਨਾਨਕ ਪਾਤਸ਼ਾਹ ਬੈਠੇ ਨੇ, ਸੰਗਤਾਂ ਮੱਥਾ ਟੇਕ ਰਹੀਆਂ ਨੇ, ਸਤਿਗੁਰੂ ਗੁਰਮਤੀ ਬਚਨ ਸੁਣਾਉਂਦੇ ਸੁਣਾਉਂਦੇ ਅਚਾਨਕ ਚੁੱਪ ਹੋ ਗਏ ਨੇ। ਸਾਹਮਣੇ ਪਏ ਭੇਟਾ 'ਚੋਂ ਇੱਕ ਪੈਸਾ ਚੁੱਕਿਆ, ਹੱਥ ਦੀ ਤਲੀ 'ਤੇ ਰੱਖ ਕੇ ਮੁੱਠ ਬੰਦ ਕੀਤੀ ਅਤੇ ਸਾਹਮਣੇ ਬੈਠੇ ਸ਼੍ਰੀ ਚੰਦ ਨੂੰ ਕਹਿੰਦੇ ਨੇ, ਦੱਸ ਸਾਡੀ ਮੁੱਠ ਵਿੱਚ ਕੀ। ਬਾਬਾ ਸ਼੍ਰੀ ਚੰਦ ਜੀ ਕਹਿੰਦੇ ਨੇ ਤੁਹਾਡੀ ਮੁੱਠ ਵਿੱਚ ਇੱਕ ਪੈਸਾ, ਸਤਿਗੁਰੂ ਕਹਿੰਦੇ ਨੇ ਲਖਮੀ ਦਾਸ ਤੂੰ ਦੱਸ ਸਾਡੀ ਮੁੱਠ ਵਿੱਚ ਕੀ, ਲਖਮੀ ਦਾਸ ਵੀ ਕਹਿੰਦਾ ਅਸਾਂ ਸਾਰਿਆਂ ਵੇਖਿਆ ਵੱਡੇ ਭਰਾ ਤਾਂ ਦੱਸ ਦਿੱਤਾ ਤੁਹਾਡੀ ਮੁੱਠ ਵਿੱਚ ਇੱਕ ਪੈਸਾ ਲੈਣੇ ਆ ਤੂੰ ਦੱਸ ਸਾਡੀ ਮੁੱਠ ਵਿੱਚ ਕੀ। ਭਾਈ ਲਹਿਣਾ ਜੀ ਉੱਠ ਖਲੋਤੇ, ਹੱਥ ਜੋੜੇ ਮਸਤ ਝੁਕਾਇਆ ਅਤੇ ਆਖਿਆ ਪਾਤਸ਼ਾਹ ਆਪ ਕਿਰਪਾ ਕਰੋ ਅਤੇ ਦੱਸ ਸਕਦਾ ਹਾਂ ਤੁਹਾਡੀ ਮੁੱਠ ਵਿੱਚ 9 ਨਿਧੀਆਂ 18 ਸਿੱਧੀਆਂ ਲੋਕ ਪ੍ਰਲੋਕ ਦੇ ਅਮੋਲਕ ਸੁੱਖ ਅਤੇ ਨਾਮ ਦਾ ਅਤੁੱਟ ਖਜ਼ਾਨਾ ਭਰਿਆ ਪਿਆ, ਜਿਸ ਦੀ ਝੋਲੀ ਵਿੱਚ ਮੁੱਠ ਖੋਲ ਦੇਵੋ ਉਸ ਨੂੰ ਮਾਲਾ ਮਾਲ ਕਰਕੇ ਰੱਖ ਦੇਵੋ। ਮੇਰੇ ਸਾਹਿਬ ਕਹਿਣ ਲੱਗੇ ਵਾਹ ਲੈਣਿਆ ਧੰਨ ਹੈ ਤੂੰ, ਅਸਾਂ ਪੈਸਾ ਚੁੱਕਿਆ ਹੱਥ ਦੀ ਤਲੀ 'ਤੇ ਰੱਖ ਕੇ ਛੁਪਾ ਲਿਆ, ਪਰ ਬਾਕੀਆਂ ਦੀ ਨਜ਼ਰ ਉਹ ਹੱਥ ਦੀ ਤਲੀ ਦੀ ਬੰਦ ਮੁੱਠ ਵਿੱਚ ਪਏ ਪੈਸੇ 'ਤੇ ਚਲੀ ਗਈ, ਪਰ ਤੇਰਾ ਧਿਆਨ ਉਸ ਪੈਸੇ ਤੱਕ ਨਹੀਂ ਗਿਆ, ਤੂੰ ਗੁਰੂ ਤੱਕ ਗਿਆ। ਜਿਹੜੇ ਗੁਰੂ ਤੱਕ ਚਲੇ ਜਾਂਦੇ ਨੇ ਉਹਨਾਂ ਨੂੰ ਪਤਾ ਲੱਗਦਾ ਗੁਰੂ ਕੀ ਮੁੱਠ ਵਿੱਚ ਕੀ ਹੈ, ਕਿਉਂਕਿ ਗੁਰ ਪਰਮੇਸ਼ਰ ਗੁਰ ਗੋਬਿੰਦ ਗੁਰੂ ਪਰਮੇਸ਼ਰ ਨੇ, ਗੁਰੂ ਗੋਬਿੰਦ ਨੇ, ਗੁਰੂ ਪਾਰ ਬ੍ਰਹਮ ਨੇ, ਅਤੇ ਜੋ ਪਾਰ ਬ੍ਰਹਮ ਗੁਰੂ ਦੇ ਹਿਰਦੇ ਦੇ ਘਰ ਵਿੱਚ ਬੈਠਾ, ਮੈਂ ਬੇਨਤੀ ਕਰਾਂ ਉਹਨਾਂ ਦੀ ਮੁੱਠ ਵਿੱਚ ਤਾਂ ਸਾਰਾ ਜਗਤ ਹੈ, ਉਹਨਾਂ ਦੇ ਹੱਥ ਵਿੱਚ ਤਾਂ ਸਾਰੇ ਸੰਸਾਰ ਦੀ ਅਧਿਆਤਮਕ ਅਲੌਕਿਕ ਅਤੇ ਸੰਸਾਰਕ ਸੁੱਖਾਂ ਦੀ ਤਮਾਮ ਸ਼ਕਤੀ ਭਰੀ ਪਈ ਹੈ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਜਿਸ ਕੈ ਘਰ ਦੀਵਾਨ ਹਰ ਹੋਵੇ ਤਿਸ ਕੀ ਮੁੱਠੀ ਵਿੱਚ ਜਗਤ ਸਭ ਆਇਆ, ਉਸ ਦੀ ਮੁੱਠ ਵਿੱਚ ਸਾਰਾ ਸੰਸਾਰ ਆ ਜਾਂਦਾ ਹੈ ਜੀ।
ਇਸ ਕੋ ਤਲ ਕੀ ਕਿਸੇ ਦੀ ਨਾਹੀ, ਹਰ ਦੀਵਾਨ ਸਭ ਆਨ ਪੈਰੀ ਪਾਇਆ।
ਇਸ ਕੋ ਤਲ ਕੀ ਕਿਸੇ ਦੀ ਨਾਹੀ, ਉਹਨਾਂ ਨੂੰ ਕਿਸੇ ਦੀ ਮੁਥਾਜੀ ਨਹੀਂ। ਮੈਂ ਬੇਨਤੀ ਕਰਾਂ ਜਦੋਂ ਨਵਾਬ ਦੌਲਤ ਖਾਂ ਨੇ ਗੁਰੂ ਨਾਨਕ ਪਾਤਸ਼ਾਹ ਮੋਦੀ ਖਾਨਾ ਚਲਾਉਂਦੇ ਸਨ, ਅਤੇ ਹੁਣ ਇਹ ਸ਼ਿਕਾਇਤਾਂ ਬੜੀਆਂ ਹੋਈਆਂ ਮੋਦੀ ਖਾਨਾ ਲੁਟਾ ਦਿੱਤਾ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬੁਲਾਇਆ, ਭੇਜਿਆ, ਜਾਓ ਗੁਰੂ ਨਾਨਕ ਮਹਾਰਾਜ ਨੂੰ ਬੁਲਾਓ ਕਿ ਨਵਾਬ ਦੌਲਤ ਖਾਂ ਬੁਲਾਉਂਦਾ। ਅਤੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਦੋਂ ਆ ਕੇ ਉਸ ਦਾ ਇੱਕ ਪਿਆਦਾ ਕਹਿੰਦਾ ਨਾ ਵੀ ਤੁਹਾਨੂੰ ਨਵਾਬ ਦੌਲਤ ਖਾਂ ਨੇ ਬੁਲਾਇਆ, ਅਤੇ ਗੁਰੂ ਨਾਨਕ ਪਾਤਸ਼ਾਹ ਪਤਾ ਕੀ ਕਹਿੰਦੇ ਨੇ, ਕਹਿੰਦੇ ਨੇ ਮੈਂ ਇੱਕ ਨਵਾਬ ਕੋ ਹੀ ਜਾਣਦਾ ਹਾਂ, ਮੈਨੂੰ ਹੋਰ ਕਿਸੇ ਨਵਾਬ ਦਾ ਕੋਈ ਨਹੀਂ ਪਤਾ, ਮੈਂ ਨਹੀਂ ਆਉਣ। ਧਿਆਨ 'ਚ ਰੱਖ ਲੈਣਾ, ਜਦੋਂ ਆ ਕੇ ਪਿਆਦੇ ਜਵਾਬ ਦਿੱਤਾ ਨਾ ਇੰਜ ਬੋਲੇ ਨੇ, ਹੁਣ ਨਵਾਬ ਦੌਲਤ ਖਾਂ ਕਹਿੰਦਾ ਤੂੰ ਸਲੀਕੇ ਨਾਲ ਤਰੀਕੇ ਨਾਲ ਜਾ ਕੇ ਸੰਦੇਸ਼ ਦੇਣਾ ਸੀ ਉਹਨਾਂ ਨੂੰ, ਆਖ ਹੱਥ ਜੋੜ ਕੇ ਮੇਰੇ ਵੱਲੋਂ ਵੀ ਖੁਦਾ ਦੇ ਵਾਸਤੇ ਆ ਕੇ ਦੀਦਾਰ ਦੇਵੋ। ਜਦੋਂ ਇੰਜ ਆਖਿਆ ਨਾ ਮੇਰੇ ਸਾਹਿਬ ਆ ਗਏ, ਆ ਕੇ ਖਲੋ ਗਏ। ਹੁਣ ਸਰੀਰਕ ਤੌਰ 'ਤੇ ਉਮਰ ਤਾਂ ਵੱਡੀ ਹੈ ਨਹੀਂ, ਧਿਆਨ 'ਚ ਰੱਖ ਲੈਣਾ, ਸ਼ਕਤੀ ਤਾਂ ਬਹੁਤ ਅਮੋਲਕ ਹੈ ਪਾਸ। ਜਦੋਂ ਸਾਹਮਣੇ ਆ ਕੇ ਖਲੋ ਗਏ ਅਤੇ ਪਾਸ ਖਲੋਤਾ ਨਵਾਬ ਦੌਲਤ ਖਾਂ ਦਾ ਇੱਕ ਜਿਹੜਾ ਵਰਕਰ ਸੀ ਨਾ, ਉਹ ਕੀ ਕਹਿੰਦਾ, ਆ ਦੇਖੋ ਜੀ ਆਪ ਤਾਂ ਨਵਾਬ ਹੋ ਅਤੇ ਨਵਾਬ ਕੋਲ ਆਉਂਦਾ ਇਹ ਤਰੀਕਾ, ਆ ਕੇ ਨਾ ਹੱਥ ਜੋੜੇ ਨਾ ਮਸਤ ਝੁਕਾਇਆ ਨਾ ਸਿਜਦਾ ਕੀਤਾ, ਇੰਜ ਖਲੋ ਗਏ ਨੇ। ਅਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਆਤਮਾ ਬੂਦ ਕੇ ਸਲਾਮ ਵੀ ਕਰਦ ਗਰਦਨ ਬੇਤਮਾ ਬੁਲੰਦ ਬਵਦ। ਕਹਿਣ ਲੱਗੇ ਜਿਸ ਨੂੰ ਕਿਸੇ ਕੋਲੋਂ ਤਮਾ ਹੋਵੇ ਲੋੜ ਹੋਵੇ ਉਹ ਕਿਸੇ ਅੱਗੇ ਝੁਕਦਾ ਫਿਰਦਾ, ਮੈਨੂੰ ਤੇਰੀ ਲੋੜ ਨਹੀਂ, ਮੈਨੂੰ ਜਿਸ ਦੀ ਲੋੜ ਹੈ ਮੈਂ ਉਸ ਅੱਗੇ ਹਰ ਵੇਲੇ ਝੁਕਿਆ। ਇਸ ਕਰਕੇ ਜਿਹੜੇ ਬੇਤਮਾ ਹੁੰਦੇ ਨੇ ਉਹਨਾਂ ਦੀ ਗਰਦਨ ਬੁਲੰਦ ਰਹਿੰਦੀ ਏ, ਉਹ ਕਿਸੇ ਅੱਗੇ ਝੁਕਦੇ ਨਹੀਂ। ਤਿਸ ਕੋ ਤਲਕੀ ਕਿਸੇ ਦੀ ਨਾਹੀਂ, ਉਹ ਕਿਸੇ ਦੀ ਮੁਥਾਜੀ ਨਹੀਂ ਕੱਢਦੇ, ਉਹ ਕਿਸੇ ਅੱਗੇ ਝੁਕਦੇ ਨਹੀਂ। ਹਜ਼ੂਰ ਕਹਿਣ ਲੱਗੇ ਐਸਾ ਅਕਾਲ ਪੁਰਖ ਵਾਹਿਗੁਰੂ ਕਿ ਜਿਸ ਤਿਸ ਕੋ ਤਲਕੀ ਕਿਸੇ ਦੀ ਨਾਹੀਂ, ਹਰ ਦੀਵਾਨ ਸਭ ਆਨ ਪੈਰੀ ਪਾਇਆ, ਉਹ ਰੱਬ ਹੈ ਸਾਡਾ ਹੁਕਮਰਾਨ, ਉਹ ਰੱਬ ਹੈ ਸਾਡਾ ਹਾਕਮ, ਉਸ ਦੇ ਅੱਗੇ ਸਾਰੇ ਹੀ ਝੁਕਦੇ ਨੇ, ਉਸ ਅੱਗੇ ਸਭ ਉਸ ਦੇ ਪੈਰੀ ਪੈਂਦੇ ਹਨ ਜੀ।
ਮਾਨਸਾ ਕਿਹੋ ਦੀਵਾਨ ਹੋ, ਕੋਈ ਨਸ ਭੱਜ ਨਿਕਲੈ, ਹਰ ਦੀਵਾਨ ਹੋ ਕੋਈ ਕਿੱਥੇ ਜਾਇਆ।
ਮੰਨ ਲਓ ਕੋਈ ਬੰਦਾ ਗੁਨਾਹਗਾਰ ਹੋਵੇ, ਉਸ ਨੂੰ ਕਿਸੇ ਕਚਹਿਰੀ ਵਿੱਚ ਪੇਸ਼ ਕੀਤਾ ਜਾਵੇ, ਅਤੇ ਉਹ ਹੈ ਮਾਨਸਿਕਾ ਦੀਵਾਨ, ਉਹ ਹੈ ਬੰਦਿਆਂ ਦੀ ਕਚਹਿਰੀ, ਉੱਥੋਂ ਹੋ ਸਕਦਾ ਕੋਈ ਢੰਗ ਤਰੀਕਾ ਵਰਤ ਕੋਈ ਨਸ ਭੱਜ ਕੇ ਨਿਕਲ ਜਾਏ, ਕੋਈ ਚਲਾਕੀ ਵਰਤ ਕੇ ਨਿਕਲ ਜਾਏ। ਨਸ ਭੱਜ ਦਾ ਮਤਲਬ ਕੋਈ ਤਰੀਕਾ ਵਰਤੇ, ਕੋਈ ਚਲਾਕੀ ਵਰਤੇ, ਕੋਈ ਢੰਗ ਵਰਤੇ, ਅਤੇ ਆਪਣੇ ਗੁਨਾਹ ਨੂੰ ਬਚਾਉਣ ਦੇ ਲਈ ਉਹ ਮਨੁੱਖ ਦੀ ਕਚਹਿਰੀ ਚੋਂ ਬਚ ਕੇ ਅਗਰ ਨਿਕਲ ਜਾਏ ਪਰ ਰੱਬ ਦੀ ਕਚਹਿਰੀ ਤੋਂ ਬਚ ਕੇ ਕਿੱਥੇ ਨਿਕਲ ਕੇ ਜਾਏਗਾ। ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਇਹ ਸੱਚ ਹੈ ਅੱਗੋਂ ਦੇਖੇ ਪਿੱਛੋਂ ਦੇਖੇ, ਤੁਝ ਤੇ ਕਹਾਂ ਛਪਾਵੇ। ਲੋਕਾਂ ਦੀ ਨਜ਼ਰ ਤੋਂ ਕੋਈ ਬਚ ਸਕਦਾ? ਕੋਈ ਝੂਠਾ ਆਪਣੇ ਆਪ ਨੂੰ ਸੱਚਾ ਹੋਣ ਦਾ ਕੋਈ ਵੀ ਦਾਅਵਾ ਕਰ ਸਕਦਾ? ਪਰ ਰੱਬ ਦੇ ਘਰੋਂ, ਰੱਬ ਦੀ ਨਜ਼ਰ ਚੋਂ, ਉਸ ਹੁਕਮਰਾਨ ਤੋਂ ਬਚ ਕੇ ਹਜ਼ੂਰ ਕਹਿੰਦੇ ਨੇ ਕੋਈ ਕਿੱਥੇ ਜਾ ਸਕਦਾ ਹੈ ਜੀ।
ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕੈ ਹਿਰਦੈ।
ਸੋ ਐਸਾ ਹਰ, ਉਹ ਇਹੋ ਜਿਹਾ ਵਾਹਿਗੁਰੂ ਦੀਵਾਨ ਹਾਕਮ ਹੁਕਮਰਾਨ ਉਹ ਵਸਿਆ ਹੈ ਭਗਤਾਂ ਦੇ ਹਿਰਦੇ ਵਿੱਚ। ਉਹ ਜਾਣਦੇ ਨੇ ਰੱਬ ਮੇਰਾ ਹੁਕਮਰਾਨ ਹੈ, ਉਹ ਮੈਨੂੰ ਜਿਵੇਂ ਹੁਕਮ ਕਰਦਾ ਹੈ ਮੈਂ ਉਸ ਦੇ ਹੁਕਮ ਵਿੱਚ ਰਹਿ ਕੇ ਜ਼ਿੰਦਗੀ ਬਤੀਤ ਕਰਨੀ ਹੈ। ਇਸ ਕਰਕੇ ਰੱਬ ਨੂੰ ਮੈਂ ਬੇਨਤੀ ਕਰਾਂ, ਭਗਤ ਜਾਣਦੇ ਨੇ ਉਹ ਮੇਰਾ ਜੀਵਨ ਹੈ, ਉਹ ਮੇਰਾ ਪ੍ਰੇਰਣਾ ਸਰੋਤ ਹੈ, ਉਹ ਮੇਰੀ ਮੱਤ ਹੈ, ਉਹ ਮੇਰੇ ਕਦਮ ਨੇ, ਉਹ ਮੇਰੇ ਰੋਮ ਰੋਮ ਦੀ ਸ਼ਕਤੀ ਹੈ। ਇੰਜ ਭਗਤਾਂ ਦੇ ਹਿਰਦੇ ਵਿੱਚ ਉਹ ਹੁਕਮਰਾਨ, ਉਹ ਹਾਕਮ, ਉਹ ਦੀਵਾਨ ਭਗਤਾਂ ਦੇ ਹਿਰਦੇ ਵਿੱਚ ਵਸਿਆ ਹੈ ਜੀ।
ਤਿੰਨ ਰਹਿੰਦੇ ਖੋਹਦੇ ਆਣ ਸਭ ਭਗਤਾਂ ਅੱਗੇ ਖਲਵਾਇਆ।
ਮੰਨ ਲਓ ਐਸਾ ਭਗਤ ਹੋਵੇ ਤੇ ਕੋਈ ਰਹਿੰਦਾ ਖੁੰਦਾ ਹੋਵੇ, ਉਹ ਆਖੇ ਵੀ ਮੈਂ ਨਹੀਂ ਇਹਨੂੰ ਮੰਨਣਾ, ਹੈਂ ਮੈਂ ਨਹੀਂ ਇਸ ਨਾਲ ਜੁੜਨਾ, ਪਰ ਰੱਬ ਦੀ ਬੜੀ ਸ਼ਕਤੀ ਹੈ, ਉਹ ਰਹਿੰਦੇ ਖੁੰਦੇ ਆਣ ਸਭ ਭਗਤਾਂ ਦੇ ਅੱਗੇ ਆ ਕੇ ਖਿਲਾਰ ਦਿੰਦੇ ਨੇ। ਮੈਂ ਬੇਨਤੀ ਕਰਾਂਗਾ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਪੁੱਤਰ ਬਾਬਾ ਮੋਹਰੀ ਜੀ, ਜਦੋਂ ਗੁਰੂ ਰਾਮਦਾਸ ਮਹਾਰਾਜ ਸਿੰਘਾਸਨ 'ਤੇ ਬੈਠੇ ਕਹਿੰਦੇ ਮੈਂ ਨਹੀਂ ਮੱਥਾ ਟੇਕਣਾ, ਪਰ ਸਮਾਂ ਆਇਆ ਉਹਨਾਂ ਦੀ ਬਖਸ਼ਿਸ਼ ਦੇਖੀ, ਇਹਨਾਂ ਅੱਗੇ ਤਾਂ ਸਾਰਾ ਸੰਸਾਰ ਝੁਕਦਾ, ਅਤੇ ਕਹਿਣ ਲੱਗੇ ਉਸ ਸਮੇਂ ਮੋਹਰੀ ਜੀ ਨੂੰ ਵੀ ਅੰਦਰ ਇੱਕ ਐਸੀ ਖਿੱਚ ਪਈ ਵੀ ਜਿਹੜਾ ਗੁਰੂ ਤੋਂ ਬੇਮੁੱਖ ਹੋਇਆ ਸੀ ਨਾ, ਵੀ ਕਹਿੰਦਾ ਸੀ ਮੈਂ ਨਹੀਂ ਆਉਣਾ, ਉਹ ਹੁਣ ਸਤਿਗੁਰੂ ਕੀ ਕਹਿੰਦੇ ਨੇ, ਮੋਹਰੀ ਪੁੱਤ ਸਨਮੁਖ ਹੋਇਆ, ਸਭ ਆਣ ਪੈਰੀ ਪਾਏ ਜੀਓ, ਉਹ ਮੋਹਰੀ ਪੁੱਤ ਵੀ ਸਨਮੁਖ ਹੋ ਗਿਆ। ਕਿਉਂਕਿ ਜਦੋਂ ਗੁਰੂ ਦੀ ਬਖਸ਼ਿਸ਼ ਰਹਿਮਤ ਵਰਤਦੀ ਹੈ ਫਿਰ ਰਹਿੰਦੇ ਖੁੰਦੇ ਸਾਰੇ ਹੀ ਆ ਕੇ ਉਹਨਾਂ ਦੇ ਪੈਰੀ ਪੈ ਜਾਂਦੇ ਹਨ ਜੀ।
ਹਰ ਨਾਵੇ ਕੀ ਵਡਿਆਈ ਕਰਮ ਪ੍ਰਾਪਤ ਹੋਵੇ।
ਜੋ ਹਰ ਨਾਮ ਦੀ ਵਡਿਆਈ ਹੈ ਨਾ, ਨਾਮ ਦੀ ਬੜੀ ਮਹਿਮ ਹੈ, ਪਰ ਮਿਲਦੀ ਕਿਹਨੂੰ ਹੈ ਨਾਮ ਦੀ ਵਡਿਆਈ? ਕਹਿੰਦੇ ਨੇ ਵਾਹਿਗੁਰੂ ਦੀ ਬਖਸ਼ਿਸ਼ ਨਾਲ, ਜਿਸ 'ਤੇ ਕਰਮ ਵਾਹਿਗੁਰੂ ਦਾ ਹੋ ਜਾਏ, ਜਿਸ 'ਤੇ ਬਖਸ਼ਿਸ਼ ਹੋ ਜਾਏ, ਉਹ ਨਾਮ ਦੀ ਬਖਸ਼ਿਸ਼ ਨਾਲ ਨਿਵਾਜਿਆ ਜਾਂਦਾ, ਉਸ ਨੂੰ ਨਾਮ ਜਪਣ ਦੀ ਬੇਨਤੀ ਕਰਾਂ ਅਤੇ ਨਾਮ ਦੇ ਵਡਤਪਣੇ ਦੀ ਸੋਝੀ ਆ ਜਾਂਦੀ। ਉਹਨੂੰ ਪਤਾ ਵੀ ਨਾਮ ਤੋਂ ਵੱਡਾ ਹੋਰ ਕੁਛ ਵੀ ਨਹੀਂ ਹੈ। ਹਰ ਨਾਮੈ ਜੇਵਡ ਅਵਰ ਨਾ ਕੋਈ, ਹਰ ਨਾਮ ਸਭ ਤੋਂ ਸਿਰਮੋਰ ਹੈ, ਨਾਮ ਜੀਵਨ ਹੈ, ਨਾਮ ਸੁੱਖ ਹੈ, ਨਾਮ ਖਜ਼ਾਨਾ ਹੈ, ਨਾਮ ਲੋਕ ਪ੍ਰਲੋਕ ਦਾ ਸਹਾਰਾ ਹੈ। ਇਹ ਉਹਨਾਂ ਨੂੰ ਪਤਾ ਚੱਲਦਾ ਜਿਨ੍ਹਾਂ 'ਤੇ ਵਾਹਿਗੁਰੂ ਦੀ ਬਖਸ਼ਿਸ਼ ਹੋਵੇ।
ਗੁਰਮੁਖ ਵਿਰਲੇ ਕਿੰਨੇ ਧਿਆਇਆ।
ਸਤਿਗੁਰੂ ਕਹਿੰਦੇ ਨੇ ਨਾਮ ਦੀ ਵਡਿਆਈ ਗੁਰੂ ਦੀ ਮਹਿਮਾ ਨਾਲ, ਗੁਰੂ ਦੀ ਸੰਗਤ ਕਰਨ ਨਾਲ ਅਤੇ ਰੱਬ ਦੀ ਕਿਰਪਾ ਨਾਲ ਜਦੋਂ ਮਿਲ ਗਈ ਫਿਰ ਨਾਮ ਧਿਆਉਂਦਾ, ਫਿਰ ਸਿਮਰਨ ਕਰਦਾ। ਪਰ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਬਸ ਵਾਹਿਗੁਰੂ ਕਿਰਪਾ ਕਰਨ, ਉਹ ਨਾਮ ਧਿਆਵਨ ਦੀ ਅਵਸਥਾ ਜਪਣਾ ਵੀ ਅਤੇ ਹਿਰਦੇ ਨਾਲ ਧਿਆਨਾ ਵੀ। ਮੈਂ ਬੇਨਤੀ ਕਰਾਂਗਾ ਰਸਨਾ ਜਪੇ ਅਤੇ ਹਿਰਦਾ ਧਿਆਏ, ਇਹ ਐਸੀ ਅਵਸਥਾ ਬਣ ਜਾਏ ਕਿ ਆਪਣਾ ਆਪਾ ਹਰ ਵੇਲੇ ਉਸ ਵਾਹਿਗੁਰੂ ਦੇ ਆਰਾਧਨ ਵਿੱਚ ਚਲਾ ਜਾਏ। ਇਹ ਗੁਰੂ ਦੀ ਬਖਸ਼ਿਸ਼ ਨਾਲ, ਰੱਬ ਦੀ ਰਹਿਮਤ ਨਾਲ ਨਾਮ ਦੀ ਵਡਿਆਈ ਮਿਲਦੀ। ਇਹ ਸਤਿਗੁਰੂ ਆਪ ਕਿਰਪਾ ਕਰਨ, ਨਾਮ ਨਾਲ ਜੁੜਦਿਆਂ, ਗੁਰੂ ਸ਼ਬਦ ਨਾਲ ਪਿਆਰ ਕਰਦੇ ਹਾਂ, ਸਤਿਗੁਰੂ 'ਤੇ ਪ੍ਰਤੀਤ ਅਤੇ ਸਤਿਗੁਰੂ 'ਤੇ ਪ੍ਰੀਤ ਕਰਦੇ ਹਾਂ, ਜੀਵਨ ਬਤੀਤ ਹੋਵੇਗਾ, ਸਾਰੇ ਸੁੱਖ ਝੋਲੀ ਵਿੱਚ ਪੈਣਗੇ ਅਤੇ ਲੋਕ ਪ੍ਰਲੋਕ ਦਾ ਅਤੁੱਟ ਖਜ਼ਾਨਾ ਅਤੇ ਜੰਮਣ ਮਰਨ ਦੇ ਦੁੱਖਾਂ ਦਾ ਛੁਟਕਾਰਾ ਗੁਰੂ ਦੀ ਰਹਿਮਤ ਨਾਲ ਪ੍ਰਾਪਤ ਹੋਵੇਗਾ ਜੀ। ਅੱਜ ਦੇ ਪਾਵਨ ਹੁਕਮ ਦੇ ਇਹ ਪਾਵਨ ਵਿਚਾਰ ਸਤਿਗੁਰੂ ਰਹਿਮਤ ਕਰਨ, ਅਕਾਲ ਪੁਰਖ ਦੀ ਕਿਰਪਾ ਦ੍ਰਿਸ਼ਟੀ ਬਣ ਆਏ ਦਾਸ ਦੇ ਅਤੇ ਸਾਰੀਆਂ ਸੰਗਤਾਂ ਦੇ ਹਿਰਦੇ ਵਿੱਚ ਵਸਣ, ਤੇ ਸ਼ਬਦ ਆਸ਼ੇ ਅਨੁਸਾਰ ਆਪਣਾ ਆਪਣਾ ਜੀਵਨ ਬਤੀਤ ਕਰ ਸਕੀਏ ਜੀ। ਇਹਨਾਂ ਅੱਖਰਾਂ ਨਾਲ ਆਪਣੀਆਂ ਭੁੱਲਾਂ ਦੀ ਖਿਮਾ ਮੰਗਦੇ ਹਾਂ। ਧੰਨ ਗੁਰੂ ਰਾਮਦਾਸ ਮਹਾਰਾਜ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਕਰਦੇ ਹਾਂ। ਹਾਰਦਿਕ ਤੌਰ 'ਤੇ ਸੱਚਖੰਡ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ ਦਾ ਹਾਰਦਿਕ ਧੰਨਵਾਦ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਪ੍ਰਬੰਧ ਦਾ, ਪ੍ਰਧਾਨ ਸਾਹਿਬ ਜੀ ਦਾ ਸਾਰਿਆਂ ਦਾ ਧੰਨਵਾਦ, ਆਈਆਂ ਸਾਰੀਆਂ ਸੰਗਤਾਂ ਦਾ ਹਾਰਦਿਕ ਤੌਰ 'ਤੇ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਆਓ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਫਿਰ ਸ਼ਰਵਣ ਕਰਕੇ ਮੁੜ ਫਤਿਹ ਨਾਲ ਸਾਂਝ ਪਾਵਾਂਗੇ ਜੀ।
ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕੈ ਹਿਰਦੈ, ਤਿੰਨ ਰਹਿੰਦੇ ਖੁੰਹਦੇ ਆਣ ਸਭ ਭਗਤਾਂ ਅੱਗੇ ਖਲਵਾਇਆ। ਹਰ ਨਾਵੈ ਕੀ ਵਡਿਆਈ ਕਰਮ ਪ੍ਰਾਪਤ ਹੋਵੇ, ਗੁਰਮੁਖ ਵਿਰਲੇ ਕਿਨੈ ਧਿਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।